ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸੇ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-3004-36।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 Albion Road ਇਨ ਰੈਕਸਡੇਲ 4162131165।
ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ ਹੁਣ ਖੁੱਲ ਚੁੱਕਾ ਹੈ ਕੈਂਬਰੀ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡ ਸਟੋਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹਾਉਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰ ਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰ ਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪੀਟਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ।
ਏਸ਼ੀਅਨ ਫੂਡ ਸੈਂਟਰ ਤੇ 7 ਮਾਰਚ ਤੋਂ 17 ਮਾਰਚ ਤੱਕ ਲੱਗ ਚੁੱਕੀ ਹੈ ਰਮਦਾਨ ਸੇਲ। ਸ਼ੇਰ ਦੇਸੀ ਸਟਾਈਲ ਆਟਾ 14.99, ਆਲਮੰਡ 4.99 ਪਰ ਪਾਉਂਡ, 3.5 ਪਾਉਂਡ ਬ੍ਰਾਡ ਦੇਸੀ ਘਿਓ 25.99, 2.5 ਪਾਉਂਡ ਬੀਕਾਨੇਰੀ ਕੁਕੀਜ਼ 6.99। ਸਿਰਫ ਇੰਨਾ ਹੀ ਨਹੀਂ, ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਸਾਰਾ ਕੁਝ ਅੰਡਰ 1 ਰੂਫ। ਯਾਦ ਰੱਖਿਓ, ਇਹ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਅਵੇਲੇਬਲ ਹੈ। ਕਾਲ ਐਟ 416-740-3262।
911, what's your emergency?
911, do you want police, fire or ambulance?
I need police.
Okay, you have the police. Where's the emergency?
Actually, the thing is, I have to pee. I'm stuck in traffic and these guys are not moving.
Sorry, I don't think this is an emergency. 911 is for emergencies only.
It is an emergency for me. I need to pee, man.
ਬ੍ਰਾਂਚ ਇੰਡੀਆ ਅਜਿਹੀਆਂ ਕਈ ਹੋਰ ਅਜੀਬੋ ਗਰੀਬ 911 ਕਾਲਸ ਦੀ ਕਹਾਣੀ।
ਪੰਜਾਬੀ ਡਰਾਮਾ ਸੀਆਈਡੀ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼ ਸੀਆਈਡੀ ਐਤਵਾਰ 17 ਮਾਰਚ ਸ਼ਾਮ 4 ਵਜੇ ਲੈਸਟਰ ਬੀ ਪੀਅਰਸਨ ਥੀਏਟਰ ਵਿਖੇ ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ ਮਜਿੰਦਰ ਲੇਲਣਾ 416-677-1555
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
apne vakre te sutre lawazmat de naal banao aftar da har pakwan khaas ਇਹ ਨਹੀਂ ਜੀ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ 3 ਵਜੇ ਤੱਕ ਆਪਣਾ ਆਵਾਜ਼ ਦੇ ਜ਼ਰੀਏ ਸਾਥ ਰਹਿਣਾ ਦੋਸਤੋ ਤੇ 3 ਵਜੇ ਤੱਕ ਮੈਂ ਬੋਲਦੇ ਰਹਿਣਾ ਤੇ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਸੁਨੇਹੇ ਬੋਲਦੇ ਰਹਿਣੇ ਨੇ ਤੇ ਜੇ ਤੁਸੀਂ ਕੁਝ ਬੋਲਣਾ ਚਾਹੋ ਤਾਂ ਮੋਸਟ ਵੈਲਕਮ ਜੀ ਨੰਬਰ ਸਾਡਾ ਸਟੂਡੀਓ ਦਾ ਹੁੰਦਾ 416-620-1778 ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਡਿਸਕਸ਼ਨ ਦੇ ਵਿਚ ਹਿੱਸਾ ਲੈ ਸਕਦੇ ਹੋ ਜੇ ਕੋਈ ਤੁਹਾਨੂੰ ਲੱਗਦਾ ਕੋਈ ਪਬਲਿਕ ਹਿੱਤ ਦੇ ਵਿਚ ਸੂਚਨਾ ਦੇਣੀ ਆ ਸਵੇਰ ਤੋਂ ਸ਼ਾਮ ਤੱਕ ਸਟੂਡੀਓ ਦਾ ਇਹੀ ਨੰਬਰ ਹੁੰਦਾ ਹੋਸਟ ਬਦਲਦੇ ਰਹਿੰਦੇ ਨੇ ਫੋਨ ਨੰਬਰ ਇਹੀ ਹੁੰਦਾ ਤੇ ਤੁਸੀਂ ਆਪਣੇ ਜਿਹੜੇ ਕੀਮਤੀ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ ਜਦੋਂ ਮਰਜ਼ੀ ਤੇ ਜਦੋਂ ਕਿਤੇ ਐਮਰਜੈਂਸੀ ਸੂਚਨਾ ਹੁੰਦੀ ਹੈ ਤੇ ਹੋਸਟ ਆ ਫਿਰ ਤੁਹਾਨੂੰ ਉਦੋਂ ਹੀ ਔਨ ਦਾ ਏਅਰ ਕਰ ਦਿੰਦੇ ਨੇ ਕਈ ਵਾਰ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਕਾਫੀ ਸਾਰਾ ਸਮਾਂ ਬਚ ਜਾਂਦਾ ਦੂਸਰੇ ਦੋਸਤਾਂ ਦਾ ਜਿਹੜੇ ਸੁਣ ਰਹੇ ਹੁੰਦੇ ਆ ਜੇ ਕਿਤੇ ਟ੍ਰੈਫਿਕ ਜਾਮ ਹੋ ਗਿਆ ਐਕਸੀਡੈਂਟ ਹੋ ਗਿਆ ਕੋਈ ਐਗਜ਼ਿਟ ਬੰਦ ਆ ਕੋਈ ਲੋੜ ਤੋਂ ਜ਼ਿਆਦਾ ਟ੍ਰੈਫਿਕ ਜ਼ਿਆਦਾ ਹੈਗਾ ਕਿਤੇ ਤੇ ਜੇ ਤੁਸੀਂ ਸੂਚਨਾ ਦੇ ਦਿਓ ਕੋਈ ਇਹੋ ਜਿਹੀ ਤੇ ਫਿਰ ਦੂਜਿਆਂ ਦਾ ਭਲਾ ਹੋ ਜਾਂਦਾ ਚਲੋ ਜੀ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਰ ਹਨਾ ਮਾਫੀ ਚਾਹੁੰਦਾ ਪਰਸੋਂ ਜਦੋਂ ਪ੍ਰੋਗਰਾਮ ਚ ਗੱਲ ਚੱਲਦੀ ਸੀ ਦੋਸਤੋ ਸਾਡਾ ਕੰਮ ਆ ਨਾ ਜਿਹੜਾ ਇਹ ਜਿਹਾ ਹੁੰਦਾ ਬਈ ਇਹਦੇ ਚ ਬਹੁਤ ਵਾਰੀ ਜਿਹੜਾ ਕੁਛ ਹੋਸਟ ਚਾਹੁੰਦਾ ਹੁੰਦਾ ਆਮ ਕਰਕੇ ਕਨਵੇ ਹੋ ਜਾਂਦਾ ਉਹ ਤੇ ਜਿਹੜਾ ਹੋਸਟ ਆ ਨਾ ਉਹਨੇ ਆਲਰੇਡੀ ਜਿਹੜੇ ਵਿਸ਼ੇ ਤੇ ਕੋਈ ਗੱਲ ਕਰਨੀ ਹੁੰਦੀ ਆ ਉਹਦੇ ਦਿਮਾਗ ਦੇ ਵਿਚ ਹੁੰਦਾ ਇੱਕ ਦਿਨ ਤੋਂ ਨਹੀਂ ਹੁੰਦਾ ਉਹਦੇ ਦਿਮਾਗ ਚ ਕਸ਼ਮਕਸ਼ ਚਲਦੀ ਰਹਿੰਦੀ ਹੈ ਵੀ ਇੱਕ ਘੰਟਾ ਜਿਹੜਾ ਮੈਂ ਜਿਹੜੇ ਵਿਸ਼ੇ ਤੇ ਗੱਲ ਕਰਨੀ ਆ ਤੇ ਮੇਰੇ ਕੋਲੇ ਉਹ ਵਿਸ਼ੇ ਦੀ ਭਰਪੂਰ ਜਾਣਕਾਰੀ ਹੋਵੇ ਡਾਟਾ ਹੋਵੇ ਤੇ ਉਹਨੂੰ ਆਪਣੇ ਕੰਮ ਤੇ ਤਸੱਲੀ ਤਾਂਹੀਓ ਹੀ ਹੁੰਦੀ ਆ ਜਦੋਂ ਉਹ ਇਹ ਸਮਝਦਾ ਕਿ ਜਿਹੜਾ ਕੁਝ ਮੇਰੇ ਅੰਦਰ ਪਿਆ ਜਿਹੜਾ ਕੁਝ ਮੇਰੇ ਮਨ ਚ ਆ ਅੱਜ ਮੈਂ ਆਪਣੇ ਸਰੋਤਿਆਂ ਤੱਕ ਕਨਵੇ ਕਰਤਾ ਤੇ ਇਸ ਤੋਂ ਵੀ ਅਗਲੀ ਗੱਲ ਜਿਹੜਾ ਕੁਝ ਕਨਵੇ ਕੀਤਾ ਜਾ ਰਿਹਾ ਉਹ ਕੰਮ ਦਾ ਹੋਵੇ ਉਹ ਯੂਜ਼ਫੁਲ ਹੋਵੇ ਉਹਦਾ ਕਿਸੇ ਨੂੰ ਕੋਈ ਫਾਇਦਾ ਹੁੰਦਾ ਹੋਵੇ ਵੈਸੇ ਤਾਂ ਡਿਸਕਸ਼ਨ ਐਜ਼ ਡਿਸਕਸ਼ਨ ਆ ਜਿਹੜੀ ਜਦੋਂ ਆਪਾਂ ਉਹਨੂੰ ਸਿਰਫ ਡਿਸਕਸ਼ਨ ਹੀ ਲੈ ਲਈਏ ਉਹਦੇ ਚ ਵੀ ਫਾਇਦਾ ਹੁੰਦਾ ਮੈਂ ਕਿਹਾ ਜੀ ਭਾਵੇਂ ਤੁਸੀਂ ਕਿਸੇ ਵੀ ਵਿਸ਼ੇ ਤੇ ਗੱਲ ਕਰ ਲਓ ਉਹਦੇ ਨਾਲ ਫਾਇਦਾ ਹੁੰਦਾ ਹੀ ਹੁੰਦਾ ਹਾਂ ਉਹ ਸਾਡੇ ਸਮਾਜ ਨੇ ਕੀ ਕਰਤਾ ਸਾਡੇ ਸਮਾਜ ਨੇ ਫਾਇਦੇ ਦਾ ਨਾ ਇੱਕ ਪੈਮਾਨਾ ਮਿੱਥਤਾ ਇਸ ਕਰਕੇ ਸਾਨੂੰ ਫਾਇਦਾ ਵਰਡ ਆ ਜਿਹੜਾ ਨਾ ਉਹ ਉਦੋਂ ਹੀ ਚੰਗਾ ਲੱਗਦਾ ਜਦੋਂ ਸਾਡੀ ਜੇਬ ਚ ਪੈਸੇ ਪੈਂਦੇ ਆ ਅਸੀਂ ਕਹਿੰਦੇ ਸਾਨੂੰ ਫਾਇਦਾ ਹੋ ਗਿਆ ਇਹਨੂੰ ਦਿਮਾਗ ਤੋਂ ਕੱਢ ਦੋ ਦੋਸਤੋ ਫਾਇਦਾ ਸਿਰਫ ਜਿਹਨੂੰ ਕਹਿੰਦੇ ਮੋਨੀਟਰੀ ਨਹੀਂ ਹੁੰਦਾ ਪੈਸਿਆਂ ਦੇ ਰੂਪ ਚ ਨਹੀਂ ਹੁੰਦਾ ਦੇਖੋ ਤੁਸੀਂ ਬੈਠੇ ਹੋ ਆਰਾਮ ਦੇ ਨਾਲ ਰਿਲੈਕਸ ਹੋ ਰਹੇ ਹੋ ਤੇ ਤੁਹਾਨੂੰ ਕੋਈ ਗੱਲ ਚੰਗੀ ਸੁਣਨ ਨੂੰ ਮਿਲਦੀ ਹੈ ਜਿੱਥੋਂ ਕੋਈ ਪੈਸਾ ਨਹੀਂ ਮਿਲਿਆ ਤੁਸੀਂ ਹੱਸ ਪੈਂਦੇ ਹੋ ਮੁਸਕਰਾ ਲੈਂਦੇ ਹੋ ਤੁਹਾਡੀ ਰੂਹ ਖੁਸ਼ ਹੋ ਜਾਂਦੀ ਹੈ ਇਸ ਤੋਂ ਵੱਡਾ ਫਾਇਦਾ ਦੱਸੋ ਹੋਰ ਕੀ ਹੈ ਮੈਂ ਨਾ ਕਿਸੇ ਵਿਦਵਾਨ ਦੀ ਗੱਲ ਸੁਣ ਰਿਹਾ ਸੀ ਆਪਣੇ ਵਿਸ਼ੇ ਤੇ ਦੁਬਾਰਾ ਆਉਣਾ ਮੈਂ ਉਹ ਬੰਦਾ ਕਹਿੰਦਾ ਜੀ ਕਹਿੰਦਾ ਦੁਨੀਆਂ ਦੇ ਵਿੱਚ ਨਾ 250 ਸੁੱਖ ਹੁੰਦੇ ਆ 250 ਸੁੱਖ ਤੁਹਾਨੂੰ ਗੱਲ ਬੜੀ ਅਲੋਕਾਰੀ ਜੀ ਲੱਗੂਗੀ ਮੈਨੂੰ ਵੀ ਪਹਿਲਾਂ ਸਮਝਣ ਲੱਗਿਆ ਇਸ ਤਰ੍ਹਾਂ ਲੱਗਿਆ ਮੈਂ ਕਿਹਾ ਵੀ ਇਹ ਬੰਦਾ ਨਾ ਵੱਖਰੀ ਗੱਲ ਕਰਦਾ ਇਹਦੀ ਗੱਲ ਜ਼ਰੂਰ ਸੁਣੀ ਹੈ ਵੱਖਰੀ ਗੱਲ ਨਾ ਜ਼ਰੂਰ ਸੁਣਨੀ ਚਾਹੀਦੀ ਹੈ ਜਿਹੜੀ ਗੱਲ ਸਾਡੇ ਦਿਮਾਗ ਚ ਉਹ ਤਾਂ ਆਪਾਂ ਸੁਣੀ ਹੋਈ ਹੈ ਹਨਾ ਉਹਦਾ ਕੀ ਫਾਇਦਾ ਮੈਂ ਕਿਹਾ ਵੀ ਹੈ ਇਹ ਕੀ ਗੱਲ ਹੋਈ। ਮੈਂ ਅੱਗੇ ਉਹਨੂੰ ਸੁਣਿਆ, ਕਹਿੰਦਾ ਕਹਿੰਦਾ ਵੀ ਢਾਈ ਸੁੱਖ ਆ ਸਾਰੇ ਦੁਨੀਆਂ ਦੇ ਵਿੱਚ। ਕਹਿੰਦਾ ਇੱਕ ਸੁੱਖ ਜਿਹੜਾ ਹੈਗਾ ਉਹ ਤਾਂ ਹੈਗਾ ਬਈ ਤੁਹਾਡੀ ਸਿਹਤ ਠੀਕ ਆ, ਤੁਸੀਂ ਤੁਰੇ ਫਿਰਦੇ ਹੋ, ਵੀ ਤੁਹਾਡੀ ਸਿਹਤ ਠੀਕ ਹੈ, ਤੁਸੀਂ ਤੁਰੇ ਫਿਰਦੇ ਹੋ, ਤੁਹਾਨੂੰ ਕੋਈ ਬਿਮਾਰੀ ਨਹੀਂ, ਇਹ ਇੱਕ ਸੁੱਖ ਆ ਕਹਿੰਦਾ। ਤੇ ਦੂਸਰਾ ਸੁੱਖ ਹੈਗਾ ਵੀ ਤੁਹਾਨੂੰ ਨੀਂਦ ਆ ਜਾਂਦੀ ਹੈ ਰਾਤ ਨੂੰ, ਇਹ ਦੂਸਰਾ ਸੁੱਖ ਆ। ਤੇ ਇਸ ਤੋਂ ਬਾਅਦ ਜਿੰਨਾ ਵੀ ਕੁਛ ਹੈਗਾ ਉਹ ਅੱਧਾ, ਉਹਦੇ ਚ ਪੈਸਾ ਤੇ ਲਾ ਗਿਆ, ਉਹਦੇ ਚ ਤੁਹਾਡੀ ਕਾਰ ਆ ਗਈ, ਘਰ ਆ ਗਈ, ਕੋਈ ਤੁਹਾਡੇ ਨਾਲ ਲੜਦਾ ਜਿੱਦਾਂ, ਤੁਸੀਂ ਗਾਣੇ ਸੁਣਦੇ ਹੋ, ਖੇਡਦੇ ਹੋ, ਉਹ ਅਲੱਗ ਚੀਜ਼ਾਂ ਹੋ ਗਈਆਂ। ਮਤਲਬ ਉਹਨੇ 100% ਸੁੱਖ ਦਾ ਪੈਮਾਨਾ, 100% ਸੁੱਖ ਦਾ ਪੈਮਾਨਾ ਲੈ ਕੇ 40% 40% ਉਹਨੇ ਐਲੋਕੇਟ ਕਰਤੇ, ਜੇ ਤੁਹਾਡੀ ਸਿਹਤ ਠੀਕ ਆ ਤੁਸੀਂ ਤੰਦਰੁਸਤ ਹੋ, 40% ਉਹਨੇ ਪੁਆਇੰਟ ਐਲੋਕੇਟ ਕਰਤੇ ਜੇ ਤੁਹਾਨੂੰ ਪ੍ਰੋਪਰ ਨੀਂਦ ਆਉਂਦੀ ਹੈ, 80% ਦੋ ਪੂਰੇ ਹੋ ਗਏ ਨਾ, ਤੇ 20% ਉਹਨੇ ਐਲੋਕੇਟ ਕਰਤੇ ਬਾਕੀ ਸਾਰੇ ਜਿਹੜੇ ਆਪਾਂ ਦੁਨੀਆਂ ਚ ਭੱਜ ਦੌੜ ਕਰਦੇ ਫਿਰਦੇ ਹਾਂ, ਪੈਸਾ ਧੇਲਾ, ਰੇਡੀਓ ਪ੍ਰੋਗਰਾਮ ਕਰ ਲਿਆ, ਘਰ ਵੇਚ ਲਏ, ਟਰੱਕ ਚਲਾ ਲਿਆ, ਮੌਰਗੇਜ ਕਰ ਲਈ, ਕੋਈ ਚੀਜ਼ ਖਾ ਲਈ, ਪੀ ਲਈ, ਗੱਲਾਂ ਮਾਰ ਲਈਆਂ, ਗੱਪ ਮਾਰ ਲਏ, ਮਤਲਬ ਉਹਨੇ ਡਿਫਾਈਨ ਕਰਤਾ ਜੀ। ਉਹ ਮੈਨੂੰ ਗੱਲ ਬੜੀ ਚੰਗੀ ਲੱਗੀ ਹੈ ਨਾ, ਇਸ ਕਰਕੇ ਕਹਿਣ ਦਾ ਮਤਲਬ ਬਈ ਫਾਇਦਾ ਉਹੋ ਹੀ ਨਹੀਂ ਹੁੰਦਾ ਜਿਹਦੇ ਨਾਲ ਸਾਡੀ ਜੇਬ ਚ ਪੈਸੇ ਆਉਂਦੇ ਆ, ਬਲਕਿ ਫਾਇਦਾ ਉਹ ਵੀ ਹੁੰਦਾ ਜਦੋਂ ਤੁਸੀਂ ਕਿਸੇ ਦੋਸਤ ਮਿੱਤਰ ਪਿਆਰੇ ਕੋਲੇ ਬੈਠ ਕੇ ਰੂਹ ਦੀਆਂ ਗੱਲਾਂ ਕਰਦੇ ਹੋ, ਗੱਲਾਂ ਸਾਂਝੀਆਂ ਕਰਦੇ ਹੋ, ਤੁਸੀਂ ਕੁਦਰਤ ਚ ਬੈਠਦੇ, ਜ਼ਰੂਰੀ ਨਹੀਂ ਹੁੰਦਾ ਤੁਸੀਂ ਦੋਸਤ ਮਿੱਤਰਾਂ ਕੋਲ ਹੀ ਬੈਠਦੇ ਹੋ, ਲਓ ਆਪਾਂ ਹੋਰ ਗੱਲ ਕਰ ਲੈਂਦੇ ਹਾਂ, ਯੰਗ ਬੰਦਿਆਂ ਨੂੰ ਖੁਸ਼ ਕਰਨ ਵਾਲੀ ਗੱਲ ਕਰ ਲੈਂਦੇ ਹਾਂ, ਜਦੋਂ ਤੁਸੀਂ ਨੌਜਵਾਨੀ ਦੀ ਏਜ ਦੇ ਵਿੱਚ ਆਪੋਜ਼ਿਟ ਸੈਕਸ ਕੋਲੇ ਬੈਠਦੇ ਹੋ, ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਹੋ, ਅੱਛਾ ਜਦੋਂ ਤੁਸੀਂ ਬਜ਼ੁਰਗ ਹੋ ਕੇ ਬਜ਼ੁਰਗਾਂ ਦੇ ਵਿੱਚ ਬੈਠਦੇ ਹੋ, ਇਹ ਸਾਰੇ ਰੂਹ ਦੀ ਖੁਰਾਕ ਨੇ। ਅੱਛਾ ਈਵਨ ਜਦੋਂ ਲੇਡੀਜ਼ ਨੇ ਜਿਹੜੀਆਂ ਇੱਕ ਦੂਜੇ ਕੋਲੇ ਚੁਗਲੀ ਚੱਪਾ ਕਰਦੀਆਂ, ਉਹ ਵੀ ਰੂਹ ਦੀ ਖੁਰਾਕ ਆ। ਜਦੋਂ ਬੰਦੇ ਇੱਕ ਦੂਜੇ ਕੋਲੇ ਪੈਗ ਸ਼ੈਗ ਲਾ ਕੇ ਗੱਪਾਂ ਮਾਰਦੇ ਨੇ, ਉਹ ਵੀ ਰੂਹ ਦੀ ਖੁਰਾਕ ਆ। ਹੁਣ ਮੇਰੇ ਸੁਣੇ ਕਹੇ ਇਹ ਤੁਸੀਂ ਇਹ ਕੱਲ ਨੂੰ ਪ੍ਰਚਾਰ ਨਾ ਕਰਨ ਲੱਗ ਜਾਵੇ, ਨਗਾਰਾ ਰੇਡੀਓ ਤੇ ਤਾਂ ਆਹ ਗੱਲਾਂ ਕਹਿੰਦੇ ਸੀ ਇਹ ਚੰਗੀਆਂ। ਗੱਲ ਨੂੰ ਜਿਸ ਕੰਟੈਕਸ ਦੇ ਵਿੱਚ ਕਿਹਾ ਜਾਂਦਾ ਉਸੇ ਕੰਟੈਕਸ ਦੇ ਵਿੱਚ ਸਮਝਣ ਦੀ ਪਲੀਜ਼ ਕੋਸ਼ਿਸ਼ ਕਰਿਆ ਕਰੋ। ਇਸ ਕਰਕੇ ਫਾਇਦੇ ਦੀ ਗੱਲ ਉਹ ਹੁੰਦੀ ਹੈ ਜਿਹੜਾ ਟਾਈਮ, ਅੱਛਾ ਹੋਰ ਤੁਸੀਂ ਕੁਛ ਨਹੀਂ ਕਰ ਰਹੇ, ਤੁਸੀਂ ਵਿਹਲੇ ਬੈਠੇ ਹੋ, ਇੱਕ ਘੰਟਾ ਗੱਲਾਂ ਸੁਣ ਕੇ ਨਾ ਤੁਹਾਡੀ ਤ੍ਰਿਪਤੀ ਹੋ ਗਈ ਪੂਰੀ, ਸੰਤੁਸ਼ਟ ਹੋ ਗਏ ਤੁਸੀਂ ਵੀ ਹਾਂ ਆਹ ਵੀ ਗੱਲ ਠੀਕ ਆ, ਤੁਹਾਡਾ ਘੰਟਾ ਬੀਤ ਗਿਆ। ਕਈ ਵਾਰੀ ਤੁਸੀਂ ਵਿਹਲੇ ਬੈਠੇ ਹੋਣੇ ਤੇ ਘੰਟਾ ਬੀਤ ਗਿਆ, ਤੁਹਾਡਾ ਫਾਇਦਾ ਹੀ ਹੋ ਗਿਆ ਨਾ। ਪਿੰਡਾਂ ਦੇ ਵਿੱਚ ਬਜ਼ੁਰਗ ਨੇ ਜਿਹੜੇ ਖੇਤੀ ਦੇ ਕਿੱਤੇ ਤੋਂ ਵਿਹਲੇ ਹੋ ਕੇ ਆਮ ਕਰਕੇ ਖੁੰਡਾਂ ਤੇ ਬੈਠ ਕੇ ਗੱਲਾਂ ਮਾਰਦੇ ਹੁੰਦੇ ਸੀ, ਅੱਛਾ ਉਹ ਗੱਲਾਂ ਮਾਰਨ ਨਾਲ ਉਹਨਾਂ ਦੀ ਸਿਹਤ ਠੀਕ ਰਹਿੰਦੀ ਸੀ। ਇਹ ਤਾਂ ਇੱਥੇ ਆ ਕੇ ਪਤਾ ਲੱਗਿਆ, ਕਹਿੰਦੇ ਜੀ ਸੋਸ਼ਲਾਈਜ਼ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਸੋਸ਼ਲਾਈਜ਼ ਜਦੋਂ ਪਿੰਡ ਤੋਂ ਬੰਦਾ, ਉਹਨਾਂ ਨੂੰ ਵਰਡਿੰਗ ਪਤਾ ਹੀ ਨਹੀਂ ਲੱਗਦੀ ਵੀ ਸੋਸ਼ਲਾਈਜ਼ ਕੀ ਹੁੰਦਾ ਤੇ ਸਪੈਲਿੰਗ ਕੀ ਹੁੰਦੇ ਆ। ਜੇ ਉਹਨਾਂ ਨੂੰ ਕਹਿੰਦੇ ਸੋਸ਼ਲਾਈਜ਼ ਦਾ ਮਤਲਬ ਉਹੀ ਹੁੰਦਾ ਵੀ ਉੱਥੇ ਬੈਠ ਬੁੱਠ ਕੇ ਇੱਕ ਦੂਜੇ ਨਾਲ ਗੱਲਾਂ ਮਾਰਨੀ, ਇੱਕ ਦੂਜੇ ਨੂੰ ਮਿਲਣਾ, ਮਨ ਨੂੰ ਖੋਲਣਾ, ਦੂਜੇ ਦਾ ਮਨ ਚ ਜਿਹੜੀਆਂ ਗੰਢਾਂ ਪਈਆਂ ਉਹਨਾਂ ਨੂੰ ਫਰੋਲਣਾ, ਬੰਦਾ ਆਪੇ ਹੀ ਖੁਸ਼ ਹੋ ਜਾਂਦਾ। ਇਸ ਕਰਕੇ ਕਹਿਣ ਦਾ ਮਤਲਬ ਰੇਡੀਓ ਸ਼ੋਅ ਆ ਜਿਹੜਾ ਹੋਸਟ ਦਾ ਕੰਮ ਹੁੰਦਾ ਬਈ ਇੱਕ ਘੰਟਾ ਉਹਨੇ ਤੁਹਾਡਾ ਬਿਤਾਉਣਾ, ਨੰਬਰ ਇੱਕ। ਨੰਬਰ ਦੋ, ਜੇ ਉਹ ਕੋਈ ਯੂਜ਼ਫੁਲ ਗੱਲ ਕਰ ਸਕਦਾ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਵੇ ਤੇ ਬਹੁਤ ਹੀ ਵਧੀਆ ਗੱਲ ਆ। ਨੰਬਰ ਤਿੰਨ, ਜੇ ਉਹਦੀਆਂ ਕੀਤੀਆਂ ਹੋਈਆਂ ਗੱਲਾਂ ਨਾਲ ਸਮਾਜ ਨੂੰ ਕੋਈ ਫਾਇਦਾ ਹੁੰਦਾ ਤਾਂ ਬਹੁਤ ਵਧੀਆ ਗੱਲ ਆ। ਤੇ ਅਗਲਾ ਨੰਬਰ, ਚਲੋ ਜੇ ਹੋਰ ਕੁਛ ਨਾ ਕਰੇ ਤੁਹਾਡਾ ਮਨੋਰੰਜਨ ਹੀ ਕਰ ਜਾਂਦਾ, ਉਹ ਉਸ ਤੋਂ ਵੀ ਵਧੀਆ ਗੱਲ ਆ। ਤੇ ਇਸ ਤੋਂ ਅਗਲੀ ਗੱਲ ਬਈ, ਜੇ ਉਹ ਸਿਰਫ ਚੁਗਲੀ ਚੱਪਾ ਹੀ ਕਰ ਜਾਂਦਾ, ਨੂੰਹ ਤੇ ਸੱਸ ਨੂੰ ਲੈ ਕੇ ਲੜਾ ਜਾਂਦਾ ਜਾਂ ਘਰ ਵਾਲੀ ਤੇ ਘਰ ਵਾਲੀ ਨੂੰ ਲੈ ਕੇ ਇੱਥੇ ਉਹਨਾਂ ਦਾ ਛੱਜ ਵਾਂਗੂ ਖਲਾਰਾ ਪਾ ਕੇ ਚਲਾ ਜਾਂਦਾ, ਇਹਦਾ ਮੈਨੂੰ ਨਹੀਂ ਪਤਾ ਕੀ ਜਵਾਬ ਦੇਣਾ, ਇਹਦਾ ਮੇਰੇ ਕੋਲ ਜਵਾਬ ਹੈ ਨੀਗਾ। ਆਪਾਂ ਕੋਸ਼ਿਸ਼ ਕਰਦੇ ਹੁੰਦੇ ਕੋਈ ਸਾਰਥਕ ਗੱਲ ਕਰੀਏ ਜਿਹਦੇ ਨਾਲ ਤੁਹਾਡਾ ਸਮਾਂ ਜਿਹੜਾ ਵਧੀਆ ਬਤੀਤ ਹੋ ਜੇ, ਹੈ ਨਾ। ਕਿਤੇ ਕਿਤੇ ਆਪਾਂ ਸਿਹਤ ਬਾਰੇ ਗੱਲ ਕਰਦੇ ਹਾਂ, ਕਿਤੇ ਕਿਤੇ ਆਪਾਂ ਪੁਰਾਣੇ ਸਮਾਜਾਂ ਬਾਰੇ ਗੱਲ ਕਰਦੇ ਹਾਂ। ਕਈ ਵਾਰੀ ਕਿਸੇ ਨੂੰ ਬੋਰਿੰਗ ਲੱਗਦਾ, ਆਪੋ ਆਪਣੀ ਮਰਜ਼ੀ ਆ ਜੀ, ਕੋਈ ਫਰਕ ਨਹੀਂ ਪੈਂਦਾ। ਕਿਸੇ ਨੂੰ ਲੱਗਦਾ ਵੀ ਬਹੁਤ ਚੰਗੀ ਗੱਲ ਆ, ਕਿਸੇ ਨੂੰ ਲੱਗਦਾ ਮਾੜੀ, ਕਿਸੇ ਨੂੰ ਲੱਗਦਾ ਸੋ ਸੋ ਆ, ਸਾਰਿਆਂ ਦੇ ਆਪੋ ਆਪਣੇ ਪੈਮਾਨੇ ਨੇ ਗੱਲ ਨੂੰ ਮਿੱਥਣ ਦੇ, ਹੈ ਨਾ, ਪ੍ਰੋਗਰਾਮ ਨੂੰ ਮਾਪਣ ਦੇ। ਆਪਾਂ ਉਸ ਦਿਨ ਗੱਲ ਕਰ ਰਹੇ ਸੀ ਬਈ ਸਮਾਜ ਦੀਆਂ ਨਾ ਕੁਛ ਕੁਲੈਕਟਿਵ ਡਿਊਟੀਜ਼ ਹੁੰਦੀਆਂ ਨੇ, ਕੁਲੈਕਟਿਵ ਐਫਰਟਸ। ਹੋ ਸਕਦਾ ਮੈਥੋਂ ਕਿਤੇ ਕੋਈ ਸ਼ਬਦ ਕਹਿਣ ਦੇ ਵਿੱਚ ਜਾਂ ਕਨਵੇ ਕਰਨ ਚ ਫਰਕ ਰਹਿ ਗਿਆ ਹੋਵੇ, ਹੈ ਨਾ। ਮੇਰੇ ਕਹਿਣ ਦਾ ਮਤਲਬ ਸੀ ਕੋਲੈਕਟਿਵ ਡਿਊਟੀਜ਼ ਹੁੰਦੀਆਂ ਨੇ ਸਮਾਜ ਦੀਆਂ, ਉਹਦੇ ਵਿੱਚ ਕੀ ਹੁੰਦਾ, ਮੈਂ ਐਗਜ਼ਾਮਪਲਾਂ ਸਹਿਤ ਤੁਹਾਨੂੰ ਦੱਸੂਗਾ, ਉਹਦੇ ਵਿੱਚ ਹੁੰਦਾ ਵੀ ਜਦੋਂ ਅੱਛਾ ਸਮਾਜ ਦੀਆਂ ਕੋਲੈਕਟਿਵ ਰਿਸਪੋਂਸੀਬਿਲਟੀਜ਼ ਹੁੰਦੀਆਂ ਤੇ ਇੰਡੀਵਿਜੁਅਲ ਦੀਆਂ ਸਮਾਜ ਪ੍ਰਤੀ ਡਿਊਟੀਜ਼ ਹੁੰਦੀਆਂ ਨੇ, ਤੇ ਸਿਸਟਮ ਹੈ ਜਿਹੜਾ ਉਹਨੇ ਡਿਊਟੀਜ਼ ਵੀ ਲੈਣੀਆਂ ਹੁੰਦੀਆਂ ਨੇ ਬੰਦਿਆਂ ਤੋਂ ਇੰਡੀਵਿਜੁਅਲ ਤੋਂ, ਤੇ ਉਹਨੇ ਕੋਲੈਕਟਿਵਲੀ ਜਿਹੜੀ ਡਿਊਟੀ ਆ ਉਹ ਨਿਭਾਉਣੀ ਵੀ ਹੁੰਦੀ ਹੈ। ਉਹਦੇ ਚ ਮੈਂ ਗੱਲ ਕਰ ਰਿਹਾ ਸੀ ਬਈ 8 ਘੰਟੇ ਜਿਹੜਾ ਕੰਮ ਆ ਜਿਹੜਾ ਮਿੱਥਿਆ ਜਿਹੜਾ ਬੜੇ ਮੈਂ ਕਹੂੰਗਾ ਸਦੀਆਂ ਦੀ ਤਪੱਸਿਆ ਤੋਂ ਬਾਅਦ ਸਦੀਆਂ ਦੇ ਸੰਘਰਸ਼ ਤੋਂ ਬਾਅਦ ਜਿਹੜਾ ਰਾਈਟ ਸਾਨੂੰ ਮਿਲਿਆ ਉਹਦਾ ਮਤਲਬ ਇਹ ਹੈ ਵੀ ਨੌਜਵਾਨ ਯੰਗ ਬੰਦੇ ਆ ਜਿਹੜੇ ਇੱਕ ਪਰਟੀਕੁਲਰ ਏਜ ਤੋਂ ਬਾਅਦ ਉਹ 8 ਘੰਟੇ ਕੰਮ ਕਰਨ ਤੇ ਜਿੰਨੀ ਦੇਰ ਤਾਈਂ ਉਹਨਾਂ ਦੀ ਸਰੀਰਕ ਸਮਰੱਥਾ ਰਹਿੰਦੀ ਆ 55-57-60 ਸਾਲ ਤੱਕ ਉਹ ਕੰਮ ਕਰਦੇ ਰਹਿਣ, ਉਹ ਸਮਾਜ ਨੂੰ ਦੇਣ ਕੁਛ, ਉਹ ਡਿਊਟੀ ਹੈ ਹਰੇਕ ਇੰਡੀਵਿਜੁਅਲ ਦੀ। ਉਹਨੇ ਸਮਾਜ ਨੂੰ ਦੇ ਤਾ ਕੰਮ ਕਰਕੇ, ਆਪਣੀ ਕਿਰਤ ਸ਼ਕਤੀ ਦੇਤੀ, ਕਿਰਤ ਸ਼ਕਤੀ ਅੱਗੇ ਪੈਸਿਆਂ ਦੇ ਰੂਪ ਦੇ ਵਿੱਚ ਵੱਟ ਕੇ ਨਾ ਉਹਨੇ ਸਾਰੇ ਸਮਾਜ ਨੂੰ ਚਲਾਇਆ, ਉਹ ਫਿਊਲ ਆ, ਸਮਾਜ ਰੂਪੀ ਗੱਡੀ ਦਾ ਫਿਊਲ ਆ ਕਿਰਤ ਸ਼ਕਤੀ, ਲੇਬਰ ਕਰਨਾ। ਹਾਂ, ਲੇਬਰ ਤੁਸੀਂ ਮੈਂਟਲ ਲੇਬਰ ਕਰ ਲਓ, ਫਿਜ਼ੀਕਲ ਲੇਬਰ ਕਰ ਲਓ, ਤੁਸੀਂ ਖੇਤ 'ਚ ਕੰਮ ਕਰ ਲਓ, ਤੁਸੀਂ ਟਰੱਕ ਡਰਾਈਵ ਕਰ ਲਓ, ਤੁਸੀਂ ਫੈਕਟਰੀ ਦੇ ਵਿੱਚ ਜਾ ਕੇ ਤੁਸੀਂ ਆਪਣੀ ਕੀ ਕਹਿੰਦੇ ਆ ਅਸੈਂਬਲੀ ਲਾਈਨ 'ਤੇ ਕੰਮ ਕਰ ਲਓ, ਹੈਂਜੀ ਤੁਸੀਂ ਡਾਕਟਰ ਹੋ ਸਰਜਰੀ ਕਰ ਲਓ, ਤੁਸੀਂ ਪ੍ਰੋਫੈਸਰ ਹੋ ਪੜ੍ਹਾ ਲਓ, ਤੁਸੀਂ ਮੈਂਟਲ ਜਾਂ ਫਿਜ਼ੀਕਲ ਲੇਬਰ ਕਰ ਲਓ 8 ਘੰਟੇ, ਉਹ ਤੁਹਾਡੀ ਡਿਊਟੀ ਹੈ ਸਮਾਜ ਦੇ ਪ੍ਰਤੀ। ਤੇ ਜਿਹੜੇ ਸਮਾਜ 'ਚ ਵਿਹਲੇ ਲੋਕ ਰਹਿੰਦੇ ਨੇ ਵਿਹਲੇ ਲੋਕਾਂ ਲਈ ਕੋਈ ਥਾਂ ਨਹੀਂ ਚਾਹੀਦੀ, ਇਹ ਮੇਰਾ ਮੰਨਣਾ। ਜੇ ਵਿਹਲੇ ਲੋਕ ਕੰਮ ਨਹੀਂ ਕਰਦੇ ਨਾ ਉਹਨਾਂ ਤੋਂ ਧੱਕੇ ਨਾਲ ਕੰਮ ਲਿਆ ਜਾਣਾ ਚਾਹੀਦਾ, ਇਹ ਵੀ ਮੇਰਾ ਮੰਨਣਾ। ਮੈਂ ਗਲਤ ਹੋ ਸਕਦਾ, ਤੁਹਾਡੀ ਮਰਜ਼ੀ, ਉਹ ਤੁਸੀਂ ਜਿਵੇਂ ਮਰਜ਼ੀ ਸੋਚ ਲਓ। ਅੱਛਾ, ਹੁਣ ਸਮਾਜ 'ਚ ਇਕੱਲੇ ਨੌਜਵਾਨ ਤਾਂ ਰਹਿੰਦੇ ਨਹੀਂ, ਸਮਾਜ ਦੇ ਵਿੱਚ ਬੱਚੇ ਵੀ ਰਹਿੰਦੇ ਨੇ, ਬਜ਼ੁਰਗ ਵੀ ਰਹਿੰਦੇ ਨੇ। ਹੁਣ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਉਹਨਾਂ 'ਚ ਸਰੀਰਕ ਸ਼ਕਤੀ ਘੱਟ ਗਈ, ਉਮਰ ਵਧਣ ਦੇ ਨਾਲ ਘਟਣੀ ਘਟਣੀ ਹੈ ਨਾ, ਉਹ ਕੰਮ ਨਹੀਂ ਕਰ ਸਕਦੇ, ਰਿਟਾਇਰ ਹੋ ਗਏ, ਉਹਨਾਂ ਨੂੰ ਸਾਂਭਣ ਦੀ ਸਮਾਜ ਦੀ ਕੋਲੈਕਟਿਵ ਜ਼ਿੰਮੇਵਾਰੀ ਆ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਠੀਕ ਹੈ ਇੰਡੀਵਿਜੁਅਲ ਤਾਂ ਹੁੰਦੀਆਂ ਹੀ ਨੇ, ਮੇਰਾ ਮਾਂ ਪਿਓ ਮੈਂ ਉਹਨੂੰ ਸਾਂਭਣਾ, ਤੁਹਾਡਾ ਮਾਂ ਪਿਓ ਤੁਸੀਂ ਸਾਂਭਣਾ, ਪਰ ਇਸ ਦੇ ਬਾਵਜੂਦ ਵੀ ਕੋਲੈਕਟਿਵ ਜ਼ਿੰਮੇਵਾਰੀ ਆ, ਤੇ ਆਲਰੇਡੀ ਅਸੀਂ ਕੋਲੈਕਟਿਵ ਜ਼ਿੰਮੇਵਾਰੀ ਨਿਭਾ ਰਹੇ ਹਾਂ। ਭਲਾ ਮੈਨੂੰ ਦੱਸੋ, ਜਿਹੜੇ ਸੀਨੀਅਰਸ ਹੋਮ ਨੇ, ਜਿਹੜੇ ਸਾਡੇ ਸੀਨੀਅਰਸ ਨੂੰ ਸਹੂਲਤਾਂ ਮਿਲਦੀਆਂ ਨੇ, ਪੈਨਸ਼ਨ ਮਿਲਦੀ ਆ, ਮੈਡੀਕਲ ਦੇ ਬੈਨੀਫਿਟ ਮਿਲਦੇ ਨੇ, ਉਹ ਭਲਾ ਮੈਂ ਦਿੰਦਾ ਕਿ ਤੁਸੀਂ ਦਿੰਦੇ ਹੋ? ਉਹ ਅਸੀਂ ਸਾਰੇ ਦਿੰਦੇ ਹਾਂ ਕੋਲੈਕਟਿਵਲੀ, ਡਜ਼ਨਟ ਮੈਟਰ। ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ, ਪਰ ਮੇਰੀ ਭਾਵਨਾ ਸਮਝਿਓ। ਜੇ ਹੁਣ ਬੰਦਾ ਇੱਕ ਐਸਟੇ 'ਚ ਆ, ਤੁਸੀਂ ਹੋ, ਤੁਹਾਡੇ ਮਾਂ ਪਿਓ ਹੈ ਨਹੀਂ, ਜਾਂ ਉਹ ਹੋਰ ਕਿਤੇ ਰਹਿੰਦੇ ਨੇ, ਜਾਂ ਵੈਸੇ ਹੀ ਉਮਰ ਦੇ ਹਿਸਾਬ ਨਾਲ ਸਾਰਿਆਂ ਨੇ ਤੁਰ ਜਾਣਾ, ਮੇਰੇ ਮਾਂ ਪਿਓ ਵੀ ਤੁਰ ਗਏ ਆ, ਪਰ ਇਸ ਦੇ ਬਾਵਜੂਦ ਵੀ ਜਿਹੜੇ ਅਸੀਂ ਟੈਕਸ ਪੇ ਕਰਦੇ ਹਾਂ ਉਹਦੇ ਵਿੱਚੋਂ ਪੈਸੇ ਜਾਂਦੇ ਆ ਨਾ, ਸੀਨੀਅਰ ਹੋਮ ਚੱਲਦੇ ਆ, ਬਜ਼ੁਰਗਾਂ ਨੂੰ ਦਵਾਈਆਂ ਮਿਲਦੀਆਂ, ਪਾਰਕ ਬਣੇ ਹੋਏ ਨੇ, ਲਾਇਬ੍ਰੇਰੀਜ਼ ਬਣੀਆਂ, ਸੀਨੀਅਰ ਸੈਂਟਰਸ ਬਣੇ ਹੋਏ ਨੇ ਜਿੱਥੇ ਬੈਠ ਕੇ ਉਹ ਇੰਜੋਏ ਕਰਦੇ ਨੇ, ਪੈਨਸ਼ਨ ਮਿਲਦੀ ਆ ਉਹਨਾਂ ਨੂੰ, ਤਾਂ ਕਿ ਜ਼ਿੰਦਗੀ ਦਾ ਰੁਜ਼ਗਾਰ, ਉਹ ਜ਼ਿੰਦਗੀ ਦਾ ਆਪਣੀ ਜ਼ਿੰਦਗੀ ਆ ਜਿਹੜੀ ਸੋਹਣੇ ਤਰੀਕੇ ਨਾਲ ਜਿਉ ਸਕੇ। ਚਲੋ ਵੱਖਰੀ ਗੱਲ ਹੈ, ਪੈਨਸ਼ਨ ਥੋੜੀ ਹੈ, ਹੈਗੀ ਨਾ ਕੋਲੈਕਟਿਵ ਜ਼ਿੰਮੇਵਾਰੀ, ਤੁਸੀਂ ਕੰਟਰੀਬਿਊਟ ਕਰਦੇ ਹੋ ਨਾ ਸਾਰੇ ਉਹਦੇ ਲਈ। ਕਿਸੇ ਬੰਦੇ ਦੇ ਮਾਂ ਪਿਓ ਹੈ ਜਾਂ ਨਹੀਂ ਹੈ, ਦੁਨੀਆਂ ਤੋਂ ਤੁਰ ਗਏ ਵੱਡੀ ਉਮਰ ਨਾਲ, ਪਰ ਸਟਿਲ ਉਹ ਆਪਣੇ ਟੈਕਸਪੇਅਰ ਦੀ, ਟੈਕਸਪੇਅਰ ਚ ਉਹਦੀ ਕੋਲੈਕਟਿਵ ਐਫਰਟ ਆ, ਕੋਲੈਕਟਿਵਲੀ ਅਸੀਂ ਸਾਂਭ ਰਹੇ ਹਾਂ, ਆਲਰੇਡੀ ਚੱਲ ਰਹੇ। ਇਸ ਕਰਕੇ ਮਤ ਭੁੱਲੋ ਬਈ ਬਜ਼ੁਰਗਾਂ ਨੂੰ ਅਸੀਂ ਸਾਂਭ ਰਹੇ, ਅਸੀਂ ਕੋਈ ਆਸਾਨ ਨਹੀਂ ਕਰ ਰਹੇ। ਜਦੋਂ ਅਸੀਂ ਛੋਟੇ ਸੀ, ਜਦੋਂ ਅਸੀਂ ਬਹੁਤ ਛੋਟੇ ਸੀ, ਤੁਹਾਡੇ ਬੱਚਿਆਂ ਨੂੰ ਸਾਰਿਆਂ ਨੂੰ ਮਿਲਦਾ ਨਾ ਉਹ ਚਾਈਲਡ ਟੈਕਸ ਬੈਨੀਫਿਟ ਮਿਲਦਾ ਨਾ, ਮਿਲਦਾ ਕਿ ਨਹੀਂ ਮਿਲਦਾ? ਉਹ ਕੋਲੈਕਟਿਵ ਐਫਰਟ, ਕਿਸੇ ਦੇ ਬੱਚੇ ਨਾ ਵੀ ਹੋਣ, ਉਹ ਵੀ ਆਪਣੀ ਤਨਖਾਹ ਦੇ ਵਿੱਚੋਂ, ਜਿਵੇਂ ਸਾਡੇ ਸਿਸਟਮ ਚ ਡਿਜ਼ਾਈਨ ਹੋਇਆ ਹੋਇਆ ਸਿਸਟਮ, ਵੀ ਆ ਸਾਡੇ ਟੈਕਸ ਦੇ ਵਿੱਚੋਂ ਇੰਨੇ ਪੈਸੇ ਐਜੂਕੇਸ਼ਨ ਲਈ ਜਾਣੇ ਨੇ, ਇੰਨੇ ਹੈਲਥ ਕੇਅਰ ਲਈ ਜਾਣੇ ਨੇ, ਇੰਨੇ ਆਹ ਬੈਨੀਫਿਟ ਜਾਂਦਾ ਕਿ ਨਹੀਂ ਜਾਂਦਾ? ਬਜ਼ੁਰਗਾਂ ਦੀ ਤੇ ਬੱਚਿਆਂ ਦੀ ਕੋਲੈਕਟਿਵ, ਇਹਨਾਂ ਨੂੰ ਟੇਕ ਕੇਅਰ ਕਰਨ ਦੀ ਕੋਲੈਕਟਿਵ ਰਿਸਪੋਂਸੀਬਿਲਟੀ ਆ ਸੋਸਾਇਟੀ ਦੀ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਤੇ ਮੈਂ ਗਲਤ ਨਹੀਂ ਸੀ। ਮੇਰੀ ਗੱਲ ਤੋਂ ਜੇ ਤੁਸੀਂ ਅੰਦਾਜ਼ਾ ਲਾ ਲਓਗੇ ਬਈ ਲੈ ਭਾਈ ਇਹ ਤਾਂ ਭਾਈ ਬੈਠਾ ਕਹੀ ਜਾਂਦਾ ਕਿ ਆਪਦੇ ਮਾਂ ਪਿਓ ਨਹੀਂ ਸਾਂਭਣਾ ਚਾਹੀਦਾ, ਬੱਚਿਆਂ ਨੂੰ ਨਹੀਂ ਸਾਂਭਣਾ ਚਾਹੀਦਾ, ਨਹੀਂ ਨਹੀਂ ਜੀ ਕੋਈ ਗੱਲ ਨਹੀਂ, ਮੈਂ ਐਡਾ ਕਮਲਾ ਨਹੀਂ ਹੈਗਾ। ਅੱਛਾ, ਮੈਂ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰ ਰਿਹਾ ਸੀ ਬਈ ਇਹ ਜ਼ਿੰਮੇਵਾਰੀ ਸਮਾਜ ਵੱਲੋਂ ਚੰਗੇ ਤਰੀਕੇ ਨਾਲ, ਹੋ ਸਕਦਾ ਉਹਦੇ ਨਾਲ ਗੱਲ ਕੀਤੀ ਹੋਵੇ, ਪਰ ਜਿਹੜਾ ਮੇਰਾ ਵਿਸ਼ਾ ਸੀ ਉਹ ਕੁਝ ਇਸ ਤਰ੍ਹਾਂ ਦਾ ਸੀਗਾ ਵੀ ਜਿਹੜੇ ਸਮਾਜਾਂ ਦੇ ਵਿੱਚ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ ਨਾ, ਉਹ ਸਮਾਜ ਮਾੜੇ ਹੁੰਦੇ ਨੇ, ਚੰਗੇ ਨਹੀਂ ਹੁੰਦੇ ਗੇ। ਇਸੇ ਕਰਕੇ ਉਹਨਾਂ ਸਮਾਜਾਂ ਨੂੰ ਛੱਡ ਕੇ ਅਸੀਂ ਕਿਹੋ ਜਿਹੇ ਸਮਾਜ ਦੇ ਵਿੱਚ ਆਏ ਹਾਂ ਜਿੱਥੇ ਸਾਨੂੰ ਪਤਾ ਵੀ ਅਸੀਂ ਭਾਈ ਕੰਮ ਕਰ ਲਈਏ, ਹੁਣ ਜਦੋਂ ਅਸੀਂ ਯੰਗ ਹਾਂ, ਜਿੰਨੀ ਦੇਰ ਸਾਡਾ ਸਰੀਰ ਚੱਲਦਾ ਤੇ ਜਦੋਂ ਸਾਡਾ ਸਰੀਰ ਚੱਲਣਾ ਬੰਦ ਹੋ ਗਿਆ ਸਾਨੂੰ ਡਿਸੇਬਿਲਟੀ ਵੀ ਮਿਲਣੀ ਆ, ਜੇ ਸਾਡੇ 60 ਫੀਟ ਵੱਜ ਗਈ ਜਦੋਂ ਬਜ਼ੁਰਗ ਹੋ ਗਏ ਸਾਨੂੰ ਪੈਨਸ਼ਨ ਵੀ ਮਿਲਣੀ ਆ, ਉਹ ਬੈਨੀਫਿਟ ਨੇ। ਤੇ ਵਧੀਆ ਸਮਾਜਾਂ ਦੇ ਵਿੱਚ ਕਲਚਰ, ਅੱਜ ਕੱਲ ਦੇਖੋ ਫਾਰਮਾ ਕੇਅਰ ਦੀ ਗੱਲ ਚੱਲਦੀ ਆ ਨਾ, ਜਿਹੜੇ ਡਾਇਬੀਟੀਜ਼ ਦੇ ਪੇਸ਼ੈਂਟ ਨੇ, ਮੇਰੀ ਗੱਲ ਸੁਣੋ ਹੁਣ ਤੁਸੀਂ ਧਿਆਨ ਨਾਲ, ਜੇ ਕਿਸੇ ਨੂੰ ਬਿਮਾਰੀ ਲੱਗ ਗਈ, ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਸਟ੍ਰੋਕ ਹੋ ਗਿਆ, ਉਹ ਭਾਈ ਕੰਮ ਨਹੀਂ ਕਰ ਸਕਦਾ, ਤਾਂ ਕੋਲੈਕਟਿਵ ਜ਼ਿੰਮੇਵਾਰੀ ਆ, ਅਸੀਂ ਕੋਲੈਕਟਿਵ ਜ਼ਿੰਮੇਵਾਰੀ ਨਿਭਾ ਰਹੇ ਹਾਂ ਉਹ। ਅੱਛਾ ਜੇ ਹੁਣ ਕੋਈ ਇੱਥੇ ਮੂਵਮੈਂਟ ਚੱਲਦੀ ਆ, ਕੱਲ ਨੂੰ ਸਪੋਜ਼ ਵੀ ਭਾਈ ਜਿਹੜੇ ਲੋਕਾਂ ਨੂੰ ਕੋਈ ਇਹ ਜੀ ਬਿਮਾਰੀ ਲੱਗੀ ਹੋਈ ਆ ਜਿਹਦਾ ਅਜੇ ਇਲਾਜ ਹੈ ਨਹੀਂ ਗਾ, ਜਾਂ ਇਲਾਜ ਹੈਗਾ ਵੀ ਉਹਦਾ ਇਲਾਜ ਫ੍ਰੀ ਹੋਣਾ ਚਾਹੀਦਾ, ਤੇ ਭਾਵੇਂ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੂੰ ਬਿਮਾਰੀ ਨਾ ਵੀ ਲੱਗੀ ਹੋਵੇ, ਇਹ ਸਾਡੀ ਕੋਲੈਕਟਿਵ ਜ਼ਿੰਮੇਵਾਰੀ ਆ। ਇਸੇ ਕਰਕੇ ਜਿਹੜੀ ਇਨਸਾਨੀ ਸੁਸਾਇਟੀ ਆ ਨਾ, ਇਨਸਾਨ ਦੇ ਦਿਮਾਗ ਲੱਗਿਆ ਹੋਇਆ, ਦਿਮਾਗ ਦੇ ਨਾਲ ਉਹ ਸੋਚਦਾ, ਉਹ ਪੇਨ ਫੀਲ ਕਰਦਾ ਦੂਜੇ ਦੀ, ਆਪਣੇ ਗੁਆਂਢੀ ਦੀ ਵੀ ਪੇਨ ਫੀਲ ਕਰਦਾ। ਦੇਸ਼ ਦੇ ਕਿਸੇ ਹੋਰ ਕਾਰਨਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਉਹਦੀ ਵੀ ਪੇਨ ਫੀਲ ਕਰਦਾ। ਦੁਨੀਆਂ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ, ਉਹਦੀ ਵੀ ਪੇਨ ਫੀਲ ਕਰਦਾ। ਜਿਹੜੇ ਮਾਨਵਤਾਵਾਦੀ ਹੁੰਦੇ ਨੇ, ਐਵੇਂ ਨਹੀਂ ਰੌਲਾ ਪਾਉਂਦੇ ਵੀ ਇਜ਼ਰਾਈਲ ਦੇ ਵਿੱਚ ਰੌਲਾ ਪੈ ਰਿਹਾ, ਐਵੇਂ ਨਹੀਂ ਰੌਲਾ ਪਾਉਂਦੇ ਵੀ 2.5 million ਲੋਕਾਂ ਨੂੰ ਗਾਜ਼ਾ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ, ਉਹਨਾਂ ਨੂੰ ਇੱਕ ਡੰਗ ਦੀ ਰੋਟੀ ਮਿਲ ਰਹੀ, ਕਿਉਂਕਿ ਉਹਨਾਂ ਦਾ ਦਿਲ ਦੁਖਦਾ। ਲਿਖਾਰੀਆਂ ਦੀ ਕਲਮ ਆ ਜਿਹੜੀ, ਉਹ ਆਪਣੇ ਆਪ ਤੁਰਦੀ ਆ, ਉਹਨਾਂ ਦੀ ਕਲਮ ਆ ਉਹਨਾਂ ਦੇ ਹੱਥ ਨੂੰ ਖਿੱਚਦੀ ਆ, ਉਹ ਬੰਦਿਆ ਤੂੰ ਬੈਠਾ ਕਿਉਂ, ਤੂੰ ਲਿਖ ਸਕਦਾ, ਤੂੰ ਲਿਖ, ਜਬਰ ਦੇ ਖਿਲਾਫ਼ ਬੋਲ। ਇਸੇ ਕਰਕੇ ਹੀ ਆਪਾਂ ਕਹਿੰਦੇ ਨੇ ਸਾਡੇ ਗੁਆਂਢੀ ਆ ਜਿਹੜੇ ਬੰਬ ਤੇ ਬੰਬ ਭਰਾਈ ਜਾਂਦੇ ਨੇ। UN ਦੇ ਵਿੱਚ ਇਕੱਲੇ ਇਹ ਨੇ ਜਿਹੜੇ ਹੱਥ ਚੱਕ ਕੇ ਕਹਿੰਦੇ ਨੇ ਸੀਜ਼ ਫਾਇਰ ਨਹੀਂ ਹੋਣੀ ਚਾਹੀਦੀ। ਉੱਥੇ ਅੰਦਾਜ਼ਾ ਲਾ ਲਓ ਇਹਨਾਂ ਦੇ ਹਾਕਮਾਂ ਦੇ ਕਰੈਕਟਰ ਦਾ। ਇੱਕ ਆਮ ਬੰਦਾ ਤਾਂ ਚਾਹੁੰਦਾ ਨਾ, ਕੋਲੈਕਟਿਵ ਰਿਸਪੋਂਸੀਬਿਲਟੀ ਦਾ ਮਤਲਬ ਹੁੰਦਾ ਵੀ ਸੁਸਾਇਟੀ ਐਜ਼ ਅ ਹੋਲ ਸੁਸਾਇਟੀ ਕਰੇ, ਕਿਉਂਕਿ ਸਮਾਜ ਨੂੰ ਲੋੜ ਆ। ਅਸੀਂ ਇੱਕ ਸਭਿਅਕ ਸੁਸਾਇਟੀ ਆ, ਅਸੀਂ ਟ੍ਰਾਈਬਲ ਏਜ ਦੇ ਵਿੱਚ ਨਹੀਂ ਰਹਿ ਰਹੇ, ਜਦੋਂ ਇੱਕ ਕਬੀਲਾ ਦੂਜੇ ਕਬੀਲੇ ਤੇ ਹਮਲਾ ਕਰ ਦਿੰਦਾ ਸੀ, ਬੱਚਿਆਂ ਨੂੰ ਮਾਰ ਦਿੰਦੇ ਸੀ, ਔਰਤਾਂ ਨੂੰ ਅਗਵਾ ਕਰਕੇ ਲੈ ਜਾਂਦੇ ਸੀ। ਇਹ ਵੱਖਰੀ ਗੱਲ ਆ ਵੀ ਅੱਜ ਕੱਲ ਵੀ ਇਹ ਜਿਹੇ ਹੈਗੀਆਂ ਨੇ ਗੱਲਾਂ। ਉਹ ਤੁਸੀਂ ਦੇਖੋ ਇੰਡੀਆ ਦੇ ਵਿੱਚ ਕੀ ਹੋਇਆ ਜੀ, ਸਪੇਨ ਦਾ ਉਹ ਜਿਹੜਾ ਕਪਲ ਸੀ, ਉਹ ਕਿੰਨੇ ਦੇਸ਼ਾਂ ਦੇ ਵਿੱਚੋਂ ਦੀ ਹੋ ਕੇ ਮੋਟਰਸਾਈਕਲ ਤੇ ਗਏ ਤੇ ਉਹਨਾਂ ਨਾਲ ਕੀ ਕੁਝ ਵਾਪਰਿਆ। ਅਜੇ ਕਹਿੰਦੇ ਜੀ ਸਾਰੇ ਜਹਾਂ ਸੀ ਅੱਛਾ ਹਿੰਦੁਸਤਾਨ ਹਮਾਰਾ। ਮੈਂ ਕਿਸੇ ਹੋਰ ਕੰਟੈਕਸਟ ਗੱਲ ਕਰ ਰਿਹਾ, ਇਹ ਵੀ ਨਾ ਕਹਿ ਦੇ ਵੀ ਨਗਾਰਾ ਰੇਡੀਓ ਤੋਂ ਬੈਠੇ ਹਿੰਦੁਸਤਾਨ ਨੂੰ ਮਾੜਾ ਕਹੀ ਜਾਂਦੇ ਸੀ। ਇਹ ਜੀ ਕੋਈ ਗੱਲ ਨਹੀਂ ਹੈਗੀ, ਜਿਹੜੀਆਂ ਗੱਲਾਂ ਚੰਗੀਆਂ ਨੇ ਜਿਹੜੀਆਂ ਮਾੜੀਆਂ ਨੇ ਮਾੜੀਆਂ ਨੇ। ਇੱਕ ਆਪਣੇ ਚ ਵੀ ਆਪਾਂ ਨੂੰ ਪਤਾ ਹੀ ਹੁੰਦਾ ਨਾ ਵੀ ਆਪਣੇ ਚ ਕਿਹੜੀਆਂ ਗੱਲਾਂ ਚੰਗੀਆਂ, ਕਿਹੜੀਆਂ ਗੱਲਾਂ ਮਾੜੀਆਂ, ਹੈ ਨਾ। ਆਪਾਂ ਗਲੋਬਲ ਵਿਲੇਜ ਬਣ ਚੁੱਕੇ ਹਾਂ। ਗਲੋਬਲ ਵਿਲੇਜ ਦਾ ਮਤਲਬ ਬਈ ਦੁਨੀਆ ਇੱਕ ਪਿੰਡ ਬਣ ਚੁੱਕੀ ਆ। ਇੱਕ ਥਾਂ ਦੇ ਉੱਤੇ ਜੇ ਕੋਈ ਕਾਰਵਾਈ ਹੁੰਦੀ ਹੈ, ਦੂਜਾ ਥਾਂ ਇਫੈਕਟ ਹੁੰਦਾ। ਆਹ ਦੇਖ ਲਓ ਤੁਸੀਂ, ਮਹਿੰਗਾਈ ਕਿਉਂ ਹੋਈ, ਇੰਟਰਸਟ ਰੇਟ ਕਿਉਂ ਵਧੇ, ਇਹਦਾ ਇੱਕ ਵੱਡਾ ਕਾਰਨ ਇਹ ਹੈ ਨਾ ਬਈ ਕੋਵਿਡ ਦੇ ਦੌਰਾਨ ਜਿਹੜੀ ਸਾਡੇ ਦੇਸ਼ ਤੋਂ ਬਾਹਰ ਵਾਲੇ ਕਾਰਨ ਸੀ ਜਿਹੜੇ, ਕੋਵਿਡ ਦੇ ਨਾਲ ਸਪਲਾਈ ਚੇਨ ਡਿਸਰਪਟ ਹੋ ਗਈ, ਉਹਦਾ ਇਫੈਕਟ ਸਾਡੇ ਤੇ ਪਿਆ। ਰਸ਼ੀਆ ਨੇ ਯੂਰਪ ਨੂੰ ਗੈਸ ਦੇਣੀ ਬੰਦ ਕਰਤੀ, ਜਾਂ ਪਾਈਪਲਾਈਨ ਸੀ ਜਿਹੜੀ ਆ ਸਾਡੇ ਗੁਆਂਢੀਆਂ ਨੇ ਉਡਾਤੀ, ਜਿਹੜੇ ਕਿਹਾ ਜਾਂਦਾ ਉਡਾਤੀ, ਮੈਂ ਥੋੜਾ ਕਹਿ ਰਿਹਾ, ਮੈਂ ਤਾਂ ਮਤਲਬ ਖਬਰਾਂ ਚੋਂ ਉਹਦਾ ਅਨੈਲਿਸਿਸ ਕਰਕੇ ਜਿਹੜਾ ਰਿਜ਼ਲਟ ਨਿਕਲਦਾ, ਡਿਸਕਸ਼ਨ ਹੁੰਦੀ, ਉਹਦੇ ਆਧਾਰ ਦੇ ਉੱਤੇ ਕਹਿ ਰਿਹਾ ਨਾ। ਐਨਰਜੀ ਦਾ ਕ੍ਰਾਈਸਿਸ ਯੂਰਪ ਚ ਆ ਗਿਆ, ਚੀਜ਼ਾਂ ਮਹਿੰਗੀਆਂ ਹੋ ਗਈਆਂ, ਮਹਿੰਗਾਈ ਦੀ ਜਿਹੜਾ ਬੋਝ ਆ ਤੁਸੀਂ ਚੱਲ ਰਹੇ ਹੋ, ਫਿਰ ਆਈਸੋਲੇਟ ਨਹੀਂ ਨਾ ਕਰਕੇ ਦੇਖ ਸਕਦੇ, ਅਸੀਂ ਸਾਰੇ ਸਮਾਜ ਨਾਲ ਜੁੜੇ ਹੋਏ ਹਾਂ। ਇਸ ਕਰਕੇ ਜਦੋਂ ਕਿਤੇ ਗੱਲ ਚੱਲਦੀ ਆ ਵੀ ਦੁਨੀਆਂ ਦੇ ਕਿਹੜੇ ਕੋਨੇ ਤੇ ਕੀ ਹੋ ਰਿਹਾ, ਹੋਸਟ ਦੀ ਨਾ ਇੰਟੈਂਸ਼ਨਲ ਉਹ ਗੱਲ, ਉਹਦਾ ਕਹਿਣ ਦਾ ਤਰੀਕਾ ਹੁੰਦਾ, ਜਾਣ ਬੁੱਝ ਕੇ ਹੋਸਟ ਕਹਿੰਦਾ ਤਾਂ ਕਿ ਉਹ ਤੁਹਾਨੂੰ ਦੁਨੀਆਂ ਨਾਲ ਜੋੜ ਸਕੇ, ਹੈ ਨਾ। ਦੁਨੀਆਂ ਨਾਲ ਜੋੜ ਸਕੇ ਦਾ ਮਤਲਬ ਵੀ ਦੇਸ਼ ਦੇ ਕਿਸੇ ਜਾਂ ਦੁਨੀਆਂ ਦੇ ਕਿਸੇ ਹੋਰ ਕੋਨੇ ਦੇ ਵਿੱਚ ਕੀ ਕੁਝ ਹੋ ਰਿਹਾ ਤੁਹਾਨੂੰ ਜਾਣਕਾਰੀ ਮਿਲ ਸਕੇ, ਫਸਟ ਹੈਂਡ ਜਾਣਕਾਰੀ ਹੈ ਜਿਹੜੀ ਮਿਲ ਸਕੇ। ਇਸ ਕਰਕੇ ਜਿਹੜਾ ਹੋਸਟ ਆ ਨਾ, ਉਹ ਟੋਕਰਾ ਭਰ ਕੇ ਲੈ ਕੇ ਆਉਂਦਾ ਸ਼ਬਦਾਂ ਦਾ, ਖਬਰਾਂ ਦਾ, ਤਾਂ ਕਿ ਤੁਹਾਡੇ ਨਾਲ ਗੱਲਾਂ ਕਰ ਸਕੇ। ਜਿਹੜੇ ਨਹੀਂ ਟੋਕਰਾ ਭਰ ਕੇ ਲਿਆਉਂਦੇ, ਉਹ ਗਾਣੇ ਗੁਣੇ ਲਾ ਕੇ ਤੁਰ ਜਾਂਦੇ ਨੇ, ਤੁਹਾਨੂੰ ਪਤਾ। ਪ੍ਰੋਗਰਾਮ ਸ਼ੁਰੂ ਹੋਇਆ, ਠੰਡਾ ਜਿਹਾ ਸ਼ਬਦ ਲਾਤਾ, ਬਸ ਜੀ ਬਸ ਆ ਰੱਬ ਜੀ ਵਾਹਿਗੁਰੂ ਜੀ, ਰੱਬਾ ਇਹ ਦੁਨੀਆਂ ਚੱਲੀ ਜਾਂਦੀ ਹੈ, ਬੜੀ ਸੋਹਣੀ ਚੱਲਦੀ ਰਹੇ, ਕੋਈ ਤਕਲੀਫ਼ ਨਾ ਹੋਵੇ ਕਿਸੇ ਨੂੰ, ਤੂੰ ਮਿਹਰ ਰੱਖੀ। ਉਹ ਮਿਹਰ ਤਾਂ ਰੱਬ ਦੀ ਤੁਹਾਨੂੰ ਪਤਾ, ਮੈਂ ਕਹਿਤੀ ਯੂਕਰੇਨ ਦੇ ਉੱਤੇ ਕਿੰਨੀ ਮਿਹਰ ਹੋ ਗਈ ਰੱਬ ਦੀ, ਭਲਾ ਦੇਖ ਲਓ ਹੁਣ ਫਲਸਤੀਨ ਤੇ ਕਿੰਨੀ ਹੋਈ ਪਈ ਹੈ, ਸੈਕਿੰਡ ਵਰਲਡ ਵਾਰ ਦੇ ਵਿੱਚ ਕਿੰਨੀ ਹੋਈ ਸੀ ਰੱਬ ਜੀ ਦੀ ਮਿਹਰ, ਹੈ ਨਾ, ਦੇਖ ਲੈ ਨਾ ਤੁਸੀਂ। ਫਸਟ ਵਰਲਡ ਵਾਰ ਦੇ ਵਿੱਚ ਕਿੰਨੀ ਹੋਈ ਸੀ, ਉਹ ਵੀ ਦੇਖ ਲਿਆ ਤੁਸੀਂ, ਹੈ ਨਾ। ਉਹ ਬਸ ਪਹਿਲਾਂ ਸ਼ਬਦ ਲਾ ਦਿੰਦੇ ਠੰਡਾ ਜਿਹਾ, ਸ਼ਬਦ ਜੇ ਖਤਮ ਹੁੰਦਾ ਐਡ ਉਡ ਪਲੇ ਕਰਕੇ ਮਗਰੋਂ ਚੱਕਮਾ ਚਮਕੀਲੇ ਦਾ ਗਾਣਾ, ਚਮਕੀਲੇ ਦਾ ਗਾਣਾ ਖਤਮ ਹੋਇਆ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹੀ ਗਿਆ, ਕਿਸੇ ਦੀ ਕੁੜੀ ਕਿਸੇ ਦਾ ਮੁੰਡਾ, ਉਹਨਾਂ ਦੀ ਆਸ ਵੀ ਦੀ ਮਿਹਣ ਮਣੀ ਹੋ ਕੇ ਤੇ ਉਹ ਇਹ ਸਮਾਜ ਚ ਰਿਵਾਜ ਚੱਲ ਪਿਆ, ਹੈ ਨਾ। ਇਹ ਰੇਡੀਓ ਤੇ ਵੀ ਚੱਲਦਾ, ਇਹ ਪਾਰਲੀਮੈਂਟ ਦੇ ਵਿੱਚ ਵੀ ਚੱਲਦਾ, ਉਹ ਦੇਖ ਲਓ ਭਗਵੰਤ ਮਾਨ ਜੀ ਕੀ ਕਰਦੇ ਨੇ, ਮੈਂ ਤਾਂ ਤੁਹਾਨੂੰ ਦੁਨੀਆਂ ਦੇ ਦਰਸ਼ਨ ਹੀ ਕਰਾਉਣੇ ਅੱਜ ਸ਼ਬਦਾਂ ਦੇ ਰਾਹੀਂ। ਦੇਖ ਲੈਣਾ ਕੀ ਕਰਦੇ ਆ, ਹੈਰਾਨੀ ਦੀ ਗੱਲ ਆ ਬਈ 21ਵੀਂ ਸਦੀ ਦੇ ਵਿਚ ਜਿਹੜੇ ਹੁਕਮਰਾਨ ਨੇ ਉਹ ਕੀ ਕੁਝ ਕਰਦੇ ਨੇ, ਕਿਵੇਂ ਮੇਣੋ ਮੇਣੀ ਹੁੰਦੇ ਪਾਰਲੀਮੈਂਟ ਦੇ ਵਿਚ, ਕਿਉਂਕਿ ਆਪਾਂ ਪੰਜਾਬ ਤੋਂ ਆਏ, ਆਪਣੇ ਲਈ ਰੈਲੇਵੈਂਟ ਆ ਨਾ ਗੱਲ, ਆਪਾਂ ਗੱਲ ਕਰ ਸਕਦੇ ਹਾਂ। ਬਦਲਾਅ ਦੇਖ ਲਓ ਕਿੰਨਾ ਆ ਗਿਆ। ਅਸੀਂ ਤਾਂ ਤੁਹਾਨੂੰ ਜੀ ਦੁਨੀਆਂ ਨਾਲ ਜੋੜਨਾ ਹੁੰਦਾ ਦੋਸਤੋ, ਉਹ ਜੋੜਦੇ ਜੋੜਦੇ ਥੋੜਾ ਬਹੁਤ ਤੜਕਾ ਅਸੀਂ ਆਪਦੇ ਸ਼ਬਦਾਂ ਦਾ ਲਾਉਣਾ ਹੁੰਦਾ, ਉਹ ਅਸੀਂ ਲਾ ਜਾਂਦੇ, ਉਹਦੇ ਨੂੰ 3 ਵੱਜ ਜਾਂਦੇ ਆ, ਸਟੂਡੀਓ ਵਾਲੇ ਕਹਿੰਦੇ ਭਾਈ ਸਾਹਿਬ ਬਸ ਹੁਣ ਜਾਓ ਤੁਹਾਡਾ ਟਾਈਮ ਪੂਰਾ ਹੋ ਗਿਆ, ਹੈ ਨਾ। ਇਸ ਕਰਕੇ 1 ਘੰਟਾ ਜਿਹੜਾ ਹੁੰਦਾ ਨਾ ਉਹਦੇ ਚ ਉਲਟ ਵਿਚਾਰ, ਜਿਹੜੇ ਵਿਰੋਧੀ ਵਿਚਾਰ ਆ ਆਉਣੇ ਚਾਹੀਦੇ ਆ, ਮੋਸਟ ਵੈਲਕਮ, ਹੈ ਨਾ। ਤੁਸੀਂ ਆਪਣੇ ਨਜ਼ਰੀਏ ਤੋਂ ਗੱਲ ਕਰਿਆ ਕਰੋ, ਪ੍ਰੋਗਰਾਮ ਤੁਹਾਡੇ ਲਈ ਹੀ ਸ਼ੁਰੂ ਕੀਤਾ ਹੋਇਆ ਆਪਾਂ, ਪਰ ਨਾਲ ਦੀ ਨਾਲ ਤੁਸੀਂ ਹੋਸਟ ਕੀ ਕਹਿਣਾ ਚਾਹੁੰਦਾ ਨਾ ਉਹ ਕੋਸ਼ਿਸ਼ ਕਰਿਆ ਕਰੋ। ਹੋਸਟ ਨੂੰ ਤਕਲੀਫ ਹੁੰਦੀ ਆ ਜਦੋਂ ਜਿਹੜੀ ਗੱਲ ਉਹ ਕਹਿ ਰਿਹਾ ਹੁੰਦਾ ਨਾ, ਜਦੋਂ ਨਹੀਂ ਸਮਝੀ ਉਹਦੀ ਗੱਲ ਪੁੱਠੀ ਸਮਝ ਲਈ ਜਾਂਦੀ ਆ ਨਾ, ਉਹਨੂੰ ਫਿਰ ਲੱਗਦਾ ਵੀ ਯਾਰ ਮੇਰੇ ਚ ਕੋਈ ਫਰਕ, ਫਿਰ ਘਰ ਜਾ ਕੇ ਸੋਚਦਾ, ਸ਼ਾਮ ਤੱਕ ਉਹ ਸੋਚਦਾ ਰਹਿੰਦਾ ਵੀ ਯਾਰ ਮੈਂ ਤਾਂ ਆਹੀ ਗੱਲ ਕੀਤੀ ਸੀ, ਇਹ ਫਿਰ ਇਹ ਗੱਲ ਗਲਤ ਕਿਵੇਂ ਕਨਵੇ ਹੋ ਗਈ, ਹੈ ਨਾ। ਕਈ ਵਾਰੀ ਫਰਕ ਰਹਿ ਜਾਂਦਾ, ਨੋ ਡਾਊਟ, ਜਦੋਂ ਫਰਕ ਰਹਿ ਜਾਂਦਾ ਹੁੰਦਾ ਆਪਾਂ ਫਿਰ ਉਹ ਮੰਨ ਵੀ ਲੈਂਦੇ ਹੁੰਦੇ ਆ। ਅੱਛਾ, ਕਈ ਵਾਰੀ ਕੀ ਹੁੰਦਾ ਆਪਾਂ ਨਾ ਕਿਸੇ ਓਪੀਨੀਅਨ ਤੇ ਗੱਲ ਕਰਦੇ ਹਾਂ ਜਿਹੜਾ ਆਪਾਂ ਨੂੰ ਹਾਲ ਦੀ ਘੜੀ ਰੈਲੇਵੈਂਟ ਨਹੀਂ ਲੱਗਦਾ, ਪਰ ਸਮਾਜ ਦੀ ਜਿਹੜੀ ਲੇਅਰ ਆ ਨਾ ਤੈਅ, ਉਹਦੇ ਥੱਲੇ ਬਹੁਤ ਸਾਰੇ ਵਰਤਾਰੇ ਵਾਪਰ ਰਹੇ ਹੁੰਦੇ ਆ ਜਿਹੜੇ ਕਈ ਸਾਲਾਂ ਬਾਅਦ ਆ ਕੇ ਸਾਡੇ ਸਾਹਮਣੇ ਆਉਂਦੇ ਆ। ਹੋਸਟ ਉਹਦੇ ਬਾਰੇ ਵੀ ਗੱਲ ਕਰਦੇ ਨੇ, ਕਵੀ ਕਰਦੇ ਨੇ, ਲੇਖਕ ਕਰਦੇ ਨੇ, ਵੱਡੇ ਵੱਡੇ ਲੇਖ ਲਿਖੇ ਜਾਂਦੇ ਆ, ਕਿਤਾਬਾਂ ਲਿਖੀਆਂ ਜਾਂਦੀਆਂ। ਅੱਜ ਕੱਲ ਤਾਂ ਫੇਸਬੁੱਕ ਦਾ ਜ਼ਮਾਨਾ, ਟਿਕਟੋਕ ਦੇ ਵੀਡੀਓਜ਼ ਦੇਖ ਲਓ ਤੁਸੀਂ, ਮਤਲਬ ਫੇਸਬੁੱਕ ਤੇ ਲਾਈਵ ਹੋ ਕੇ ਲੋਕ ਗੱਲਾਂ ਕਰਦੇ, ਕੰਸਰਨਸ ਹੁੰਦੀਆਂ ਨੇ, ਆਪੋ ਆਪਣਾ ਨਜ਼ਰੀਆ ਪੇਸ਼ ਕਰਨਾ ਹੁੰਦਾ। ਦੇਖੋ ਆਪਣਾ ਮੀਡੀਆ ਦਾ ਤਾਂ ਮਤਲਬ ਹੀ ਹੈਗਾ ਆਪੋ ਆਪਣਾ ਨਜ਼ਰੀਆ ਪੇਸ਼ ਕਰਨਾ, ਉਹ ਵੱਖਰੀ ਗੱਲ ਆ। ਚਲੋ ਸਰਕਾਰਾਂ ਨੇ ਮੀਡੀਆ ਖਰੀਦਿਆ ਹੋਇਆ ਤੇ ਉਹ ਹੀ ਤੁਹਾਨੂੰ ਜਿਹੜਾ ਨਜ਼ਰੀਆ ਦਿਸਦਾ, ਜਿਹੜਾ ਨਜ਼ਰੀਆ ਸਰਕਾਰ ਪੇਸ਼ ਕਰਨਾ ਚਾਹੁੰਦੀ ਆ, ਹੈ ਨਾ। ਕਿਤੇ ਕਿਤੇ ਸਾਡੇ ਵਰਗੇ ਦੀ ਵੀ ਗੱਲ ਸੁਣ ਲਿਆ ਕਰੋ ਦੋਸਤੋ, ਨਗਾਰਾ ਦੇ ਵਿੱਚ। ਚਲੋ ਜੀ ਆਪਾਂ ਐਂ ਕਰਦੇ ਹਾਂ, ਹੁਣ ਛੋਟੀ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਉਸੇ ਵਿਸ਼ੇ ਤੇ ਗੱਲ ਕਰਾਂਗੇ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
4167322611, 416-732-2611। ਨਾਮ ਯਾਦ ਰੱਖੀ ਜਸ ਭੁੱਲਰ।
ਮਿਸੀਸਾਗਾ ਚ ਸਕੇਰਵਨ ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ, 1 ਬੈਡਰੂਮ ਪਲੱਸ ਡੈਨ ਇਨ 550,000, ਸਿਰਫ 5.5 ਲੱਖ ਦੀ ਪਾਰਕਿੰਗ ਇਨਕਲੂਡਿਡ, 2 ਬੈਡਰੂਮ ਪਲੱਸ ਡੈਨ ਇਨ 700,000, ਸਿਰਫ $7 ਲੱਖ ਦੀ ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਓਹੀ ਓਹੀ ਆ, 647-384-3008436। ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ, ਅਮਨਦੀਪ ਕਪਿਲਾ ਜੀ। ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗਸ ਦਾ ਕੰਮ ਹੀ ਕਰਦੇ ਨੇ। ਕਈ ਵਾਰੀ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਹੁੰਦੀ ਹੈ, ਤੁਸੀਂ ਲੱਭਦੇ ਰਹਿੰਦੇ ਹੋ ਬਈ ਵਧੀਆ ਜਿਹਾ ਲਾਇਰ ਦੱਸੋ ਤਾਂ ਕਿ ਸਾਨੂੰ ਕਲੋਜ਼ਿੰਗ ਦੇ ਵਿੱਚ ਪ੍ਰੋਬਲਮ ਨਾ ਆਵੇ, ਹੈ ਨਾ। ਤੇ ਫਿਰ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ ਜੀ, 905-456-2020, 905-456-2020 ਇਹਨਾਂ ਦਾ ਨੰਬਰ ਹੈਗਾ। ਤੇ ਤੁਸੀਂ ਇਹਨਾਂ ਨਾਲ ਕਲੋਜ਼ਿੰਗ ਤੋਂ 2-3 ਮਹੀਨੇ ਪਹਿਲਾਂ ਹੀ ਤਾਲਮੇਲ ਕਰ ਲਿਓ, ਤੁਹਾਨੂੰ ਕੋਈ ਸਮੱਸਿਆ ਨਹੀਂ ਆਊ। ਜੇ ਕੋਈ ਸਮੱਸਿਆ ਆ ਵੀ ਗਈ ਕਲੋਜ਼ਿੰਗ ਵਾਲੇ ਦਿਨ, ਫਿਰ ਇਹ ਉਸ ਸਮੱਸਿਆ ਨੂੰ ਟੈਕਲ ਕਰ ਲੈਂਦੇ ਨੇ। ਕਈ ਵਾਰ ਤਾਂ ਤੁਸੀਂ ਤਿਆਰੀ ਤੁਰੀ ਕੀਤੀ ਹੁੰਦੀ ਆ, ਪੈਸੇ ਪੁਸੇ ਡਾਊਨ ਪੇਮੈਂਟ ਦੇ ਪੂਰੇ ਇਕੱਠੇ ਕਰਕੇ, ਮੋਰਗੇਜ ਮੁਰਗੇਜ ਅਪਰੂਵ ਕਰਵਾ ਕੇ, ਸਮਾਨ ਆਪਣਾ ਟਰੱਕ ਦੇ ਵਿੱਚ ਭਰ ਕੇ ਖੜੇ ਹੁੰਦੇ ਹੋ, ਉਧਰੋਂ ਪ੍ਰੋਬਲਮ ਆ ਜਾਂਦੀ ਹੈ ਬਈ ਨਾ ਜੀ ਨਾ, ਬਾਇਰ ਦਾ ਲਾਇਰ ਤੇ ਸੈਲਰ ਦਾ ਲਾਇਰ ਦੋਨਾਂ ਦੇ ਸਿੰਗ ਫਸ ਗਏ ਤੇ ਹੁਣ ਮਸਲਾ ਹੱਲ ਨਹੀਂ, ਹੁਣ ਕਲੋਜ਼ਿੰਗ ਨਹੀਂ ਰਹੀ, ਤੁਹਾਡੀ ਸਾਰੀ ਖੁਸ਼ੀ ਧਰੀ ਧਰਾਈ ਰਹਿ ਜਾਂਦੀ ਹੈ। ਕਈ ਲਾਇਰ ਅੜ ਜਾਂਦੇ ਨੇ, ਨਾ ਜੀ ਨਾ ਆਪਾਂ ਤਾਂ ਆਹ ਹੀ ਕੰਮ ਆਹੀ ਕਰਨਾ, ਉਸ ਵੇਲੇ ਫਿਰ ਉਹਦਾ ਖਮਿਆਜ਼ਾ ਜਿਹੜਾ ਬਾਇਰ ਜਾਂ ਸੈਲਰ ਨੂੰ ਜਾਂ ਦੋਨਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਉਹ ਕਲੋਜ਼ਿੰਗ ਨਹੀਂ ਹੁੰਦੀ। ਪਰ ਜਿਹੜੇ ਮਾਹਰ ਲਾਇਰ ਨੇ ਉਹ ਜੀ ਹਰ ਕਿਸਮ ਦੇ ਮਸਲੇ ਨੂੰ ਟੈਕਲ ਕਰ ਲੈਂਦੇ। ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਜੇ ਇਹੋ ਜਿਹੀ ਪ੍ਰੋਬਲਮ ਆ ਗਈ ਐਂ ਟੈਕਲ ਕਰਨੀ ਆ, ਇਸ ਪ੍ਰੋਬਲਮ ਦਾ ਆਹ ਸਲੂਸ਼ਨ ਆ, ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ। ਦੋਸਤੋ 905-456-2020 ਇਹਨਾਂ ਦਾ ਨੰਬਰ ਆਸ ਰੋਡ ਦਾ, ਤੇ ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਤੇ ਆਫਿਸ ਆ, 490 ਬ੍ਰੈਮਲੀ ਰੋਡ। ਇਹਦਾ ਹੈਗਾ ਜੀ, ਮੈਂ ਤੁਹਾਨੂੰ ਸੁਨੇਹਾ ਦਿੱਤਾ ਲਾਇਰ ਸਾਹਿਬ ਦਾ। ਹੁਣ 490 ਬ੍ਰੈਮਲੀ ਰੋਡ ਜਿਹੜੀ ਹੈਗੀ ਹੈ, ਇੱਥੇ ਰੀਮੈਕਸ ਦਾ ਵੀ ਆਫਿਸ ਆ, ਸਾਡਾ ਆਫਿਸ ਆ ਇੱਥੇ। ਵੈਸੇ ਤਾਂ ਮਿਸੀਸਾਗਾ ਚ ਸਾਡੀ ਬ੍ਰੋਕਰੇ ਦੇ 5 ਆਫਿਸ ਨੇ ਮਿਸੀਸਾਗਾ ਤੇ ਬ੍ਰੈਮਟਨ ਚ, ਪਰ ਬ੍ਰੈਮਟਨ ਵਾਲਾ ਆਫਿਸ ਇੱਥੇ ਆ। ਇੱਥੇ ਅਸੀਂ ਨਾ ਸਨਿਚਰਵਾਰ ਨੂੰ ਓਪਨ ਹਾਊਸ ਲਾ ਰਹੇ ਹਾਂ 4 ਤੋਂ ਲੈ ਕੇ 9 ਵਜੇ ਤੱਕ। ਸਨਿਚਰਵਾਰ ਨੂੰ 4 ਤੋਂ ਲੈ ਕੇ 9 ਵਜੇ ਤੱਕ ਤੇ ਤੁਹਾਨੂੰ ਖੁੱਲਾ ਸੱਦਾ ਜੀ। ਇੱਥੇ ਕੀ ਹੋਊਗਾ, ਅੱਜ ਕੱਲ ਜਿਵੇਂ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਆ ਬਈ ਰੀਅਲ ਅਸਟੇਟ ਇਨਵੈਸਟਮੈਂਟਸ, ਲੋਕ ਡਰੇ ਬੈਠੇ ਨੇ। ਤੇ ਉਧਰੋਂ ਜੇ ਤੁਸੀਂ ਮਾਰਕੀਟ ਦੀ ਜਾਣਕਾਰੀ ਰੱਖਦੇ ਹੋ ਤੇ ਤੁਸੀਂ ਘਰ ਲੱਭ ਰਹੇ ਹੋ ਕੋਈ ਨਾ ਕੋਈ, ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ, ਤੁਹਾਨੂੰ ਘਰ ਨਹੀਂ ਮਿਲ ਰਿਹਾ ਤੁਹਾਡੀ ਚੋਇਸ ਦਾ। ਜਿਹੜਾ ਘਰ 9 ਲੱਖ ਦਾ ਸੀ ਹੁਣ 10 ਲੱਖ ਦਾ ਹੋ ਗਿਆ 2 ਮਹੀਨਿਆਂ ਦੇ ਵਿੱਚ ਵਿੱਚ, ਜਿਹੜਾ 12 ਦਾ ਸੀ ਉਹ 13 ਦਾ ਹੋ ਗਿਆ, ਉਹ ਵੀ ਤੁਹਾਨੂੰ ਲੱਭ ਜੇ। ਬਹੁਤੇ ਘਰ ਨੇ ਜਿਹੜੇ ਉਹ ਮਲਟੀਪਲ ਆਫਰ ਤੇ ਜਾ ਰਹੇ ਨੇ। ਮੈਂ ਉਹ ਕਿਤੇ ਫੇਰ ਡਿਸਕਸ਼ਨ ਕਰਾਂਗੇ ਆਪਾਂ ਕਿਉਂ ਜਾ ਰਹੇ ਨੇ, ਕੀ ਰੀਜ਼ਨਸ ਨੇ, ਪਰ ਮਾਰਕੀਟ ਦੇ ਵਿੱਚ ਥੋੜੇ ਘਰ ਹੀ ਨੇ। ਪਿਛਲੇ ਸਾਲ ਦੇ ਹਿਸਾਬ ਨਾਲ ਜੇ ਤੁਸੀਂ ਕੰਪੈਰੀਜ਼ਨ ਕਰੋ ਮਾਰਕੀਟ ਤੇਜ਼ ਹੋ ਗਈ ਆ, ਪਰ ਘਰਾਂ ਦੀ ਸਪਲਾਈ ਬਹੁਤ ਘੱਟ ਆ। ਲੋਕ ਅਪਗ੍ਰੇਡ ਕਰਨਾ ਚਾਹੁੰਦੇ ਨੇ, ਘਰ ਟਾਊਨ ਹਾਊਸ ਵੇਚ ਕੇ ਸੈਮੀ ਲੈ ਲਿਆ, ਸੈਮੀ ਵੇਚ ਕੇ ਡਿਟੈਚ ਲੈ ਲਿਆ, ਇਹ ਤਾਂ ਚੱਲਦੀ ਰਿਹਾ। ਨਾਲ ਦੀ ਨਾਲ ਜਿਹੜੇ ਕੌਂਡੋ ਪ੍ਰੋਜੈਕਟਸ ਨੇ ਨਾ ਜਾਂ ਪ੍ਰੀ ਕੰਸਟਰਕਸ਼ਨ ਦੇ ਹੋਰ ਪ੍ਰੋਜੈਕਟ ਨੇ ਟਾਊਨ ਹਾਊਸ ਜਾਂ ਡਿਟੈਚ, ਉਹ ਅਵੇਲੇਬਲ ਹੈਗੇ ਨੇ, ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਅਵੇਲੇਬਲ ਆ। ਕਈ ਵਾਰੀ ਬਹੁਤ ਸਾਰੇ ਇਨਸੈਂਟਿਵ ਦਿੱਤੇ ਜਾਂਦੇ ਨੇ। ਇਨਸੈਂਟਿਵ ਮੈਂ ਤੁਹਾਨੂੰ ਦੱਸਦਾ ਵੀ ਸਪੋਜ਼ ਜੇ ਤੁਸੀਂ ਰੀਅਲ ਅਸਟੇਟ ਇਨਵੈਸਟਮੈਂਟ ਦੇ ਵਿੱਚ ਯਕੀਨ ਰੱਖਦੇ ਹੋ, ਆਪਣੇ ਪੈਸੇ ਨੂੰ ਵਧਾਉਣਾ ਚਾਹੁੰਦੇ ਹੋ ਤੁਸੀਂ, ਕਿਉਂਕਿ ਜੇ ਨਹੀਂ ਵਧਾਓਗੇ ਤਾਂ ਘੱਟ ਹੀ ਜਾਊਗਾ, ਡੈਪਰੀਸੀਏਸ਼ਨ ਹੋ ਜੂ, ਸਿੱਧੀ ਜੀ ਗੱਲ ਆ। ਜੇ ਪੈਸਾ ਜੋੜ ਕੇ ਰੱਖਿਆ ਜਾਂ ਤਾਂ ਉਹ ਘਟੂਗਾ ਜਾਂ ਵਧੂਗਾ, ਉੱਥੇ ਸਥਿਰ ਨਹੀਂ ਰਹਿ ਸਕਦਾ ਕਿਉਂਕਿ ਮਹਿੰਗਾਈ ਵੱਧ ਰਹੀ ਆ। ਮਾਡਰਨ ਜ਼ਮਾਨੇ ਦੇ ਵਿੱਚ ਸਾਨੂੰ ਕਈ ਢੰਗ ਤਰੀਕਿਆਂ ਨਾਲ ਸੋਚਣਾ ਪੈਂਦਾ। ਆਪਾਂ ਹਰ ਇੱਕ ਚੀਜ਼ ਨੂੰ ਚੱਲ ਛੱਡ ਪਰੇ, ਇਹ ਪਾਲਿਸੀ ਨਹੀਂ ਬਣਾ ਸਕਦੇ। ਚੱਲ ਛੱਡ ਪਰੇ ਦਾ ਮਤਲਬ ਹੈ ਐਜ਼ ਇਟ ਇਜ਼, ਸਟੇਟਸ ਕੋ, ਜਿਵੇਂ ਪਿਆ ਪਿਆ ਰਹਿਣ ਦਿਓ। ਪਰ ਜੇ ਪੈਸਾ ਬੈਂਕ 'ਚ ਤੁਹਾਡਾ ਜਿਵੇਂ ਪਿਆ ਪਿਆ ਰਹੇ ਤਾਂ ਉਹ ਘਟਦਾ, ਉਹ ਵੱਧਦਾ ਨਹੀਂ। ਜਿਹੜੀ ਜੇ $1,00,000 ਤੁਹਾਡੇ ਕੋਲ ਅੱਜ, ਜੇ 4 ਸਾਲ ਬੈਂਕ 'ਚ ਪਿਆ ਰਹਾ $1,00,000 ਦਾ, $1,20,000 ਵੀ ਨਹੀਂ ਬਣਨਾ। ਪਰ ਜੇ ਤੁਸੀਂ ਜਿਹੜੀ ਚੀਜ਼ ਅੱਜ $1,00,000 ਦੀ ਆਉਂਦੀ ਹੈ, ਉਹ 4-5 ਸਾਲਾਂ ਬਾਅਦ $3,00,000 ਦੀ ਹੋਜੂ, ਤੇ ਤੁਹਾਡਾ ਪੈਸਾ ਤਾਂ ਉੱਥੇ ਦਾ ਉੱਥੇ ਰਿਹਾ। ਇਸ ਕਰਕੇ ਲੋਕ ਅਲੱਗ ਅਲੱਗ ਤਰੀਕਿਆਂ ਨਾਲ ਨਾ ਮਤਲਬ ਇਨਵੈਸਟਮੈਂਟ ਕਰਕੇ ਪੈਸੇ ਨੂੰ ਵਧਾਉਂਦੇ ਨੇ। ਰੀਅਲ ਸਟੇਟ ਪੈਸੇ ਨੂੰ ਵਧਾਉਣ ਦਾ ਵਧੀਆ ਤਰੀਕਾ, ਪਰ ਪ੍ਰੋਫੈਸ਼ਨਲ ਬੰਦੇ ਕੋਲੇ ਜਾਓ ਤਾਂ, ਨਹੀਂ ਤਾਂ ਜੇ ਡੁੱਬਣਾ ਹੀ ਆ ਤਾਂ ਫਿਰ 5-5, 7-7 ਘਰ ਬਹੁਤ ਸਾਰੇ ਰਿਐਲਟਰਜ਼ ਨੇ ਬੁੱਕ ਕਰਾਏ ਨੇ, ਨਾਲੇ ਆਪ ਡੁੱਬ ਗਏ ਤੇ ਨਾਲੇ ਕਲਾਇੰਟਸ ਨੂੰ ਡੋਬਤਾ। ਉਹ ਜੀ ਕੋਈ ਗੱਲ ਨਹੀਂ, ਬਹੁਤ ਸਾਰੇ ਬਿਲਡਰ ਵਧੀਆ ਪ੍ਰੋਜੈਕਟਸ ਦੇ ਵਿੱਚ ਇਨਸੈਂਟਿਵ ਦੇ ਰਹੇ ਨੇ। ਕਈ ਵਾਰੀ ਪ੍ਰੋਜੈਕਟ ਕੋਈ 29 ਚ ਕਲੋਜ਼ ਹੋਣਾ ਹੁੰਦਾ, ਕਈ ਵਾਰੀ ਬਿਲਡਰ ਤੁਹਾਨੂੰ ਇਨਸੈਂਟਿਵ ਦੇ ਦਿੰਦਾ ਬਈ 2 ਸਾਲ ਵਾਸਤੇ, ਸਪੋਜ਼ ਅਸੀਂ ਤੁਹਾਨੂੰ ਮੌਰਗੇਜ ਆ ਜਿਹੜੀ ਇੰਨੇ ਇੰਟਰਸਟ ਤੇ ਦਿੰਦੇ ਆ, ਜਾਂ ਤੁਹਾਨੂੰ ਬਾਹਰ ਮੌਰਗੇਜ ਜਿਵੇਂ 7% ਤੇ ਤੁਹਾਨੂੰ ਕਹਿ ਦਿੰਦੇ 4% ਤੇ ਦਿੰਦੇ ਆ, ਜਾਂ ਤੁਹਾਨੂੰ ਕਹਿੰਦੇ ਵੀ ਸਪੋਜ਼ ਜਿਹੜਾ ਅਸੀਂ ਤੁਹਾਡਾ ਘਰ ਜਾਂ ਯੂਨਿਟ ਜਾਂ ਟਾਊਨ ਹਾਊਸ ਬੁੱਕ ਕਰ ਰਹੇ ਹਾਂ, ਤੁਹਾਨੂੰ ਰੈਂਟ ਆਊਗਾ $3,000 ਤੇ ਅਸੀਂ ਤੁਹਾਨੂੰ 1.5 ਸਾਲ ਵਾਸਤੇ $1,500 ਪਰ ਮੰਥ ਅਸੀਂ ਤੁਹਾਨੂੰ ਆਪਣੇ ਕੋਲੋਂ ਦਿੰਦੇ ਹਾਂ। ਇਹ ਔਨ ਪੇਪਰ ਨੇ, ਔਨ ਰੈਕਰਡ ਮੈਂ ਰੇਡੀਓ ਤੇ ਬੋਲ ਰਿਹਾ, ਮੇਰੇ ਕੋਲ ਰਿਟਨ ਹੈਗਾ ਸਾਰਾ ਕੁਛ। ਮੌਰਗੇਜ ਟੋਪ ਅਪ ਤੁਹਾਨੂੰ ਦਿੰਦੇ ਨੇ ਪਰ ਮੰਥ ਦੇ ਹਿਸਾਬ ਨਾਲ। ਇਹ ਜੇ ਉਹਦੇ ਨਾਲ ਫਸਟ ਟਾਈਮ ਬਾਇਰ ਨੂੰ ਵੀ ਬੈਨੀਫਿਟ ਹੁੰਦਾ, ਇਨਵੈਸਟਰ ਨੂੰ ਵੀ ਬੈਨੀਫਿਟ ਹੁੰਦਾ। ਅੱਛਾ, ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, ਅੱਜ ਕੱਲ ਬਿਲਡਰ ਦਾ ਜਿਹੜੇ ਉਹ ਤੁਹਾਨੂੰ ਜਿਹੜਾ ਡਾਊਨ ਪੇਮੈਂਟ ਇਕੱਠੀ ਕਰਕੇ ਤੁਸੀਂ ਦਿੱਤੀ ਹੁੰਦੀ ਹੈ 2-2.5 ਸਾਲਾਂ ਚ, ਉਹਦੇ ਤੇ 6-6, 8-8%, 4-4% ਇੰਟਰਸਟ ਦਿੰਦੇ ਨੇ, ਤੁਹਾਨੂੰ T5 ਇਸ਼ੂ ਕਰਦੇ ਨੇ, ਤੇ ਏਜੰਟਸ ਨੂੰ ਕਮਿਸ਼ਨ ਮਿਲਣਾ ਹੁੰਦਾ, ਤੇ ਕਈ ਵਾਰੀ ਉਹ ਕਮਿਸ਼ਨ ਐਡਜਸਟਮੈਂਟ ਆ ਜਿਹੜੀ, ਜੇ ਤੁਹਾਨੂੰ 6% ਮਿਲ ਰਿਹਾ ਤਾਂ 2% ਟੋਪ ਕਰਕੇ ਤੁਹਾਨੂੰ 8% ਨਾਲ ਗਰੋਥ ਵੀ ਮਿਲਦੀ ਹੈ। ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਰੇਡੀਓ ਤੇ ਥੋੜਾ ਟਾਈਮ ਹੁੰਦਾ ਕਰਨ ਲਈ, ਇਸ ਕਰਕੇ ਅਸੀਂ ਓਪਨ ਹਾਊਸ ਲਾ ਰਹੇ ਹਾਂ। ਵਧੀਆ ਪ੍ਰੋਜੈਕਟ ਕਿਹੜੇ ਨੇ, 26 ਚ ਕਿਹੜੇ ਪ੍ਰੋਜੈਕਟ ਕਲੋਜ਼ ਹੋ ਰਹੇ ਨੇ, 29 ਚ ਕਿਹੜੇ ਪ੍ਰੋਜੈਕਟ ਹੋ ਰਹੇ ਕਲੋਜ਼ ਹੋ ਰਹੇ ਨੇ, ਕਿਹੜੇ ਕਿਹੜੇ ਜਾਂ 28 ਚ ਕਿਹੜੇ ਪ੍ਰੋਜੈਕਟ ਕਲੋਜ਼ ਹੋ ਰਹੇ ਨੇ, ਲੇਕ ਦੇ ਉੱਤੇ ਕਿਹੜੇ ਪ੍ਰੋਜੈਕਟ ਨੇ, ਤੁਹਾਨੂੰ ਕਿੱਥੇ ਫਾਇਦਾ, ਕਿਹੜੇ ਪ੍ਰੋਜੈਕਟ ਦੇ ਵਿੱਚ ਕਿਹੜੇ ਇਨਸੈਂਟਿਵ ਮਿਲ ਰਹੇ ਆ, ਟਾਊਨ ਹਾਊਸ ਕਿੱਥੇ ਮਿਲਦੇ ਨੇ, ਕੌਂਡੋਜ਼ ਕਿੱਥੇ ਮਿਲਦੀਆਂ, ਡਿਟੈਚ ਘਰ ਕਿੱਥੇ ਬੁੱਕ ਹੋ ਰਹੇ ਨੇ, ਈਵਨ ਰੀਸੇਲ ਹੋਮਸ ਤੁਹਾਨੂੰ ਕਿੱਥੇ ਲੈਣ ਦੇ ਵਿੱਚ ਫਾਇਦਾ, ਜਾਂ ਫਿਰ ਆਫ ਦਾ ਮਾਰਕੀਟ ਪ੍ਰੋਪਰਟੀਜ਼ ਆ ਜਿੱਥੇ ਸੈਲਰ ਕੋਈ ਡੈਸਪਰੇਟ ਸੈਲਰ ਵੇਚਣਾ ਚਾਹੁੰਦਾ ਕਿਉਂਕਿ ਉਹ ਕਈ ਵਾਰੀ ਤੁਹਾਨੂੰ ਦੱਸਿਆ ਵੀ ਜਿਵੇਂ ਫਸਿਆ ਹੁੰਦਾ। ਇਸ ਕਰਕੇ ਤੁਸੀਂ ਓਪਨ ਹਾਊਸ ਦੇ ਵਿੱਚ ਆਓ, ਉੱਥੇ ਗੱਲਾਂ ਬਾਤਾਂ ਕਰਾਂਗੇ 4 ਤੋਂ ਲੈ ਕੇ 9 ਵਜੇ ਤੱਕ। ਸਾਡਾ ਰੀਮੈਕਸ ਸਪੈਸ਼ਲਿਸਟ, ਰੀਮੈਕਸ ਰਿਐਲਿਟੀ ਸਪੈਸ਼ਲਿਸਟ ਦਾ ਆਫਿਸ ਆ ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ, 490 ਬ੍ਰੈਮਲੀ ਰੋਡ, 4th ਫਲੋਰ ਦੇ ਉੱਤੇ ਆ ਜੀ ਇਹ ਆਫਿਸ, ਤੇ ਆ ਜਾਓ ਜੀ, ਉੱਥੇ ਅਸੀਂ ਹੋਵਾਂਗੇ ਫਿਰ ਸ਼ਨਿਚਰਵਾਰ ਨੂੰ 4 ਤੋਂ ਲੈ ਕੇ 7 ਵਜੇ ਤੱਕ ਜ਼ਰੂਰ ਆਇਓ ਦੋਸਤੋ। ਜੇ ਸੱਚੀ ਮੁੱਚੀ ਤੁਸੀਂ ਇੰਟਰਸਟਿਡ ਹੋ, ਜੇ ਸੱਚੀ ਮੁੱਚੀ ਕਿਸੇ ਨੂੰ ਲੱਗਦਾ ਅੱਜ ਕੱਲ੍ਹ ਉਹਨਾਂ ਦਾ ਪੈਸਾ ਨਹੀਂ ਵੱਧਦਾ, ਤੇ ਅਸੀਂ ਤੁਹਾਨੂੰ ਦਿਖਾਵਾਂਗੇ ਰਿਕਾਰਡ ਕਿ ਵੱਧਦਾ ਕਿਵੇਂ ਨਹੀਂ ਵੱਧਦਾ, ਬਸ਼ਰਤੇ ਕਿ ਤੁਸੀਂ ਕਿਸੇ ਪ੍ਰੋਫੈਸ਼ਨਲ ਰੀਅਲਟਰ ਕੋਲ ਜਾਓ। ਤੁਸੀਂ ਸੋਚ ਸਮਝ ਕੇ ਪੈਸਾ ਲਾਓ, ਬਿਨਾਂ ਸੋਚੇ ਨਾ ਵੀ ਇਹ ਤਾਂ ਮੇਰੇ ਮਾਮੇ ਦੇ ਮੁੰਡੇ ਨੇ ਕਹਿਤਾ ਸੀ ਤੇ ਅਸੀਂ ਉੱਥੇ ਪੈਸੇ ਲਾਤੇ। ਜੇ ਕੋਈ ਪੁੱਛ ਲੈ ਕਿੱਥੇ ਲਾਏ, ਇਹ ਤਾਂ ਸਾਨੂੰ ਪਤਾ ਨਹੀਂ, ਇਹ ਤਾਂ ਮਾਮੇ ਦੇ ਮੁੰਡੇ ਨੂੰ ਪਤਾ ਹੋਊਗਾ। ਜੇ ਕੋਈ ਪੁੱਛੇ ਉਹ ਭਾਈ ਇੰਨਾ ਕੁ ਦਾ ਪਤਾ ਹੋਣਾ ਚਾਹੀਦਾ ਬਈ ਉਹ ਕਿਵੇਂ ਇਨਵੈਸਟ ਹੋਏ, ਕਿਹੜੀ ਪ੍ਰੋਪਰਟੀ, ਨਾ ਜੀ ਨਾ ਇਹ ਤਾਂ ਸਾਨੂੰ ਪਤਾ ਨਹੀਂ, ਇਹ ਤਾਂ ਵਿਸ਼ਵਾਸ ਕਰਕੇ ਲਾਤੇ। ਉਹ ਵਿਸ਼ਵਾਸ ਵਿਸ਼ੂਸ ਨਾ ਫਿਰ ਬਸ ਉਹ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਹੈ ਨਾ। ਇਸ ਕਰਕੇ ਤੁਸੀਂ ਓਪਨ ਹਾਊਸ ਚ ਆਓ ਜੀ, ਉੱਥੇ ਤੁਹਾਨੂੰ ਵਧੀਆ ਪ੍ਰੋਜੈਕਟ ਹੈ ਨਾ ਹੋਰ ਵੀ ਇਨਸੈਂਟਿਵ ਦਿੱਤੇ ਜਾਣਗੇ ਜੇ ਤੁਸੀਂ ਬੁੱਕ ਕਰਵਾਓਗੇ। ਲਓ ਜੀ ਆਪਾਂ ਰਾਜਪਾਲ ਬਰਾੜ ਨੂੰ ਲੈਣਾ, ਪਰ ਆਪਾਂ ਆਪਾਂ ਵਿਸ਼ੇ ਤੇ ਉਹ ਜ਼ਰੂਰ 10-15 ਮਿੰਟ ਗੱਲ ਕਰਨੀ, ਜਿਹੜਾ ਵਿਸ਼ਾ ਆਪਾਂ ਵਿਚਾਲੇ ਛੱਡ ਕੇ ਗਏ ਸੀ ਉਦੋਂ। ਉਹ ਵਿਸ਼ਾ ਇਹ ਸੀ ਕਿਤੇ ਕਿਤੇ ਬੰਦੇ ਦੀ ਜ਼ਿੰਦਗੀ ਨਾਲ ਨਾ ਵੀ ਕੋਈ ਗੱਲ ਲਿੰਕਡ ਹੋਵੇ ਨਾ, ਤੇ ਕਹਾਣੀ ਪੜ੍ਹ ਲਈ, ਕੋਈ ਇਕਾਂਗੀ ਹੁੰਦੀ ਹੈ ਜਿਵੇਂ ਨਾਵਲ ਪੜ੍ਹ ਲਿਆ, ਕੋਈ ਆਰਟੀਕਲ ਪੜ੍ਹ ਲਿਆ। ਮੈਂ ਉਸ ਦਿਨ ਵਿਸ਼ਾ ਟੱਚ ਕੀਤਾ ਸੀ ਵੀ ਬਹੁਤ ਸਾਰੇ ਦੇਸ਼ ਇਹੋ ਜਿਹੇ ਨੇ ਜਿੱਥੇ ਜਿਹੜਾ ਵਿਆਹ ਵਾਲਾ ਕਾਨਸੈਪਟ ਆ ਨਾ, ਉਹ ਜਿਵੇਂ ਸਾਡੇ ਸਮਾਜ ਚ ਆ ਵੀ ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ, ਇੱਕ ਵਾਰੀ ਨਰੜੇ ਗਏ ਬਸ ਜੀ, 18-20 ਸਾਲ 22 ਸਾਲ ਦੀ ਉਮਰ ਦੇ ਵਿੱਚ ਉਹ ਸਾਰੀ ਉਮਰ ਨਾ ਉਹ ਗਲਾਵਾਂ ਗਲ ਦੇ ਵਿੱਚ ਹੀ ਪਿਆ ਰਹਿੰਦਾ, ਵਿੱਚ ਹੀ ਬਸ ਲੜੀ ਪੀੜੀ ਜਾਂਦੇ ਨੇ। ਪਰ ਇਸ ਸਮਾਜ ਦੇ ਵਿੱਚ ਇਹ ਆ ਵੀ ਜੇ ਨਹੀਂ ਬਣਦੀ ਤਾਂ ਅੱਡੋ ਅੱਡ ਹੋ ਜਾਂਦੇ ਨੇ, ਤੇ 50% ਕਪਲ ਅੱਡੋ ਅੱਡ ਹੁੰਦੇ ਨੇ। ਮੈਂ ਤੁਹਾਨੂੰ ਉਹਨਾਂ ਸਮਾਜਾਂ ਦੀ ਗੱਲ ਕੀਤੀ ਸੀ, ਨੀਦਰਲੈਂਡ, ਨਾਰਵੇ, ਇਨ੍ਹਾਂ ਦੇਸ਼ਾਂ ਦੀ ਗੱਲ ਕੀਤੀ ਸੀ, ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਜਿੱਥੇ 2 ਤਬਦੀਲੀਆਂ ਹੋਈਆਂ ਦੋਸਤੋ, ਬਹੁਤ ਤਕੜੀਆਂ ਤਬਦੀਲੀਆਂ ਨੇ। ਤੁਸੀਂ ਭਾਵੇਂ ਮੰਨੋ ਨਾ ਮੰਨੋ, ਪਰ ਜਿਹੜਾ ਕੁਝ ਹੈਗਾ ਉਹ ਤਾਂ ਹੈਗਾ ਹੀ ਆ, ਹੈ ਨਾ। ਸਾਡੇ ਮੰਨਣ ਨਾਲ ਨਹੀਂ ਕੋਈ ਰਿਐਲਿਟੀ ਚੇਂਜ ਹੁੰਦੀ। ਇੱਕ ਤਬਦੀਲੀ ਉਹਨਾਂ 'ਚ ਇਹ ਹੋਈ ਆ ਉਹਨਾਂ ਦੇਸ਼ਾਂ ਦੇ ਵਿੱਚ ਬਈ, ਉੱਥੇ ਸਾਰੀਆਂ ਚਰਚਸ ਨੇ ਜਿਹੜੀਆਂ ਖਾਲੀ ਪਈਆਂ, ਕੋਈ ਸਨਿਚਰ ਐਤਵਾਰ ਉੱਥੇ ਢੋਲਕੀ ਨਹੀਂ ਵਜਾਉਂਦਾ, ਕੋਈ ਉੱਥੇ ਅੱਲਾ ਅੱਲਾ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕੋਈ, ਮਤਲਬ ਬਹੁਤੇ ਲੋਕ 90% ਚਰਚ ਉਹਨਾਂ ਦੀਆਂ ਖਾਲੀ ਹੋ ਗਈਆਂ ਜਿਹੜੇ ਪਹਿਲਾਂ ਉੱਥੇ ਲੋਕ ਰਹਿੰਦੇ ਸੀ। ਹਾਂ, ਜਿਹੜੇ ਅਸੀਂ ਇਮੀਗ੍ਰੈਂਟ ਉੱਥੇ ਗਏ ਹਾਂ, ਅਸੀਂ ਜਾ ਕੇ ਆਪਦੇ ਗੁਰਦੁਆਰੇ ਮੰਦਰ ਮਸਜਿਦਾਂ ਖੋਲ ਲਏ, ਪਰ ਉਹਨਾਂ ਲੋਕਾਂ ਦਾ ਕੋਈ ਵਿਸ਼ਵਾਸ ਨਹੀਂ ਗਾ ਇਹਨਾਂ ਗੱਲਾਂ 'ਚ। ਮੋਸਟ ਆਫ ਦਾ ਪੀਪਲ ਨਾਨ ਰਿਲੀਜੀਅਸ ਨੇ ਐਂਡ ਏਥੀਅਸਟ ਨੇ ਉਹ। ਇੱਕ ਤਾਂ ਇਹ ਤਬਦੀਲੀ ਹੋਈ, ਮੈਂ ਇਹ ਤੁਸੀਂ ਆਪੋ ਆਪਣਾ ਪੈਮਾਨਾ, ਕੋਈ ਇਹਨੂੰ ਚੰਗਾ ਕੋ ਮਾੜਾ ਕੋ, ਮੈਂ ਉਹਦੇ ਤੇ ਡਿਸਕਸ਼ਨ 'ਚ ਨਹੀਂ ਜਾਣਾ, ਫੇਰ ਡਿਸਕਸ਼ਨ ਕਰਾਂਗੇ। ਵੈਸੇ ਕੈਨੇਡਾ 'ਚ ਵੀ 35% ਬੰਦੇ ਆ ਉਹ ਅੱਕ ਗਏ ਆ ਜੀ ਇਹਨਾਂ ਦੀਆਂ ਕਾਰਵਾਈਆਂ ਤੋਂ, ਜਿਹੜੇ ਕਹਿੰਦੇ, ਕੋਈ ਕਹਿੰਦਾ ਰੱਬ ਅੰਦਰ ਵੱਸਦਾ, ਕੋਈ ਕਹਿੰਦਾ ਬਾਹਰ ਵੱਸਦਾ, ਕੋਈ ਕਹਿੰਦਾ ਮੰਦਰ 'ਚ ਵੱਸਦਾ, ਕੋਈ ਕਹਿੰਦਾ ਗੁਰਦੁਆਰਾ 'ਚ ਵੱਸਦਾ, ਕੋਈ ਕਹਿੰਦਾ ਢੋਲਕੀ ਵਜਾ ਕੇ ਉਹਨੂੰ ਖੁਸ਼ ਕੀਤਾ ਜਾ ਸਕਦਾ, ਕੋਈ ਕਹਿੰਦਾ ਨੱਚ ਕੇ ਖੁਸ਼ ਕੀਤਾ ਜਾ ਸਕਦਾ, ਕੋਈ ਕਹਿੰਦਾ ਕਿਸੇ ਦੇ ਢਿੱਡ 'ਚ ਕਿਰਪਾਨ ਮਾਰ ਕੇ ਵੀ ਖੁਸ਼ ਕੀਤਾ ਜਾ ਸਕਦਾ। ਉਹ ਸਾਰੇ ਇਹਨਾਂ ਗੱਲਾਂ ਤੋਂ ਦੂਰ ਨੇ, ਉਹ ਕਹਿੰਦਾ ਜੀ ਇਨਸਾਨ ਆ ਅਸੀਂ, ਇਨਸਾਨ ਹੀ ਬਣ ਕੇ ਰਹਿਣਾ, ਕੰਮ ਕਰੋ ਤੇ ਆਪਦੀ ਜ਼ਿੰਦਗੀ ਇੰਜੋਏ ਕਰੋ, ਹੈਂਜੀ, ਦੂਜਿਆਂ ਦਾ ਕਿਸੇ ਦਾ ਨੁਕਸਾਨ ਨਾ ਕਰੋ, ਤੇ ਜੇ ਕੰਟਰੀਬਿਊਟ ਕਰ ਸਕਦੇ ਹੋ ਸੋਸਾਇਟੀ ਲਈ ਬਹੁਤ ਵਧੀਆ ਗੱਲ ਆ, ਨਹੀਂ ਜਿਹੜਾ ਕੰਟਰੀਬਿਊਟ ਕਰਦਾ ਉਹਦੇ ਅੱਗੇ ਸਿਰ ਚੁਕਾਓ। ਅੱਛਾ, ਇਹ ਇੱਕ ਤਬਦੀਲੀ ਹੋਈ ਆ ਇਹਨਾਂ ਦੇਸ਼ਾਂ ਦੇ ਵਿੱਚ, ਦੂਜੀ ਤਬਦੀਲੀ ਉਹਨਾਂ ਦੇਸ਼ਾਂ 'ਚ ਹੋਣ ਜਾ ਰਹੀ। ਮੈਂ ਅਗੇਨ ਤੁਹਾਨੂੰ ਕਹਿ ਰਿਹਾ ਵੀ ਜਜਮੈਂਟਲ ਨਾ ਹੋਇਆ, ਤੁਹਾਨੂੰ ਚੰਗੀ ਲੱਗੇ ਮੈਨੂੰ ਚੰਗੀ ਲੱਗੇ ਉਹ ਅਲੱਗ ਗੱਲ ਆ, ਨਾ ਲੱਗੇ ਮਾੜੀ ਲੱਗੇ, ਹੋ ਸਕਦਾ ਮੈਨੂੰ ਵੀ ਨਾ ਚੰਗੀ ਲੱਗਦੀ ਹੋਵੇ, ਪਰ ਮੈਂ ਤਾਂ ਜੋ ਹੈ ਉਹ ਤੁਹਾਡੇ ਸਾਹਮਣੇ ਪੇਸ਼ ਉਸ ਦਿਨ ਵੀ ਕੀਤਾ ਸੀ ਹੁਣ ਵੀ ਕਰ ਰਿਹਾ। ਦੂਜੀ ਵੱਡੀ ਤਬਦੀਲੀ ਹੋਈ ਹੈ ਜੀ ਉੱਥੇ, ਆਹ ਜਿਹੜਾ ਵਿਆਹਾਂ ਵਾਲਾ ਸਿਸਟਮ ਆ ਨਾ, ਉੱਥੇ ਲੋਕ ਯੰਗ ਲੋਕ ਨੇ ਜਿਹੜੇ ਉਹ ਇਹ ਤੋਂ ਪਾਸੇ ਜਾਣ ਲੱਗ ਗਏ ਵੀ ਜ਼ਿੰਦਗੀ ਭਰ ਦੀ ਗੁਲਾਮੀ ਆ। ਬੜੀ ਹੈਰਾਨੀ ਹੋਊ ਤੁਹਾਨੂੰ, ਕਿਉਂਕਿ ਸਾਡੀ ਕੰਡੀਸ਼ਨਿੰਗ ਕੀਤੀ ਗਈ ਆ ਨਾ ਉਸ ਤਰ੍ਹਾਂ, ਹੋ ਸਕਦਾ ਮੇਰੀ ਵੀ ਕੰਡੀਸ਼ਨਿੰਗ ਹੋਈ ਹੋਵੇ, ਮੈਂ ਵੀ ਤੁਹਾਨੂੰ ਕਹਿ ਰਿਹਾ ਇੱਥੇ ਏਅਰ ਦੇ ਉੱਤੇ, ਮਤਲਬ ਮੇਰੀ ਵੀ ਕੰਡੀਸ਼ਨਿੰਗ ਹੋਈ ਹੋਵੇ ਨਾ ਵੀ ਸਾਨੂੰ ਸਿਸਟਮ ਨੇ ਕੰਡੀਸ਼ਨ ਕਰਤਾ ਵੀ ਭਾਈ ਤੁਸੀਂ ਬਸ ਜੀ ਆਹ ਬੰਧਨ ਦੇ ਵਿੱਚ ਵੱਜ ਗਏ ਹੋ। ਵੱਜਣਾ ਚਾਹੀਦਾ, ਦੇਖੋ ਸੰਤੁਸ਼ਟੀ ਵੀ ਆ ਤੇ ਆਪੋ ਆਪਣੇ ਫਾਇਦੇ ਵੀ ਨੇ, ਨੁਕਸਾਨ ਵੀ ਨੇ। ਸਾਨੂੰ ਫਾਇਦੇ ਲੱਗਦੇ ਨੇ ਵੀ ਆਪਾਂ ਇੱਕ ਮਰਦ ਇੱਕ ਔਰਤ ਨਾਲ ਜ਼ਿੰਦਗੀ ਗੁਜ਼ਾਰਦਾ, ਬੱਚੇ ਹੁੰਦੇ ਨੇ ਆਪਣੇ ਪਰਿਵਾਰ 'ਚ ਜ਼ਿੰਦਗੀ ਗੁਜ਼ਾਰਦਾ, ਉਹਦੀ ਜ਼ਿੰਦਗੀ ਸੋਹਣੀ ਲੰਘਦੀ, ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਮੈਨੂੰ ਵੀ ਇਸ ਤਰ੍ਹਾਂ ਹੀ ਲੱਗਦਾ, ਪਰ ਮੈਂ ਤੁਹਾਨੂੰ ਇੱਕ ਦੱਸਣ ਦੀ ਕੋਸ਼ਿਸ਼ ਕਰ ਰਿਹਾ ਉੱਥੇ ਵੀ ਉੱਥੇ ਇਸ ਤਰ੍ਹਾਂ ਹੋ ਰਿਹਾ। ਤੁਸੀਂ ਉੱਥੋਂ ਦਾ ਲਿਟਰੇਚਰ ਪੜ੍ਹ ਕੇ ਵੇਖ ਲਓ, ਉੱਥੇ ਬਹੁਤੇ ਲੋਕ ਨਾ ਅੱਕ ਗਏ ਨੇ। ਅੱਛਾ, ਸਾਡੇ ਬੱਚੇ ਵੀ ਅੱਗੇ ਉਹ ਕਹਿੰਦੇ ਜੀ ਲਿਵ ਇਨ ਰਿਲੇਸ਼ਨਸ਼ਿਪ, ਈਵਨ ਇੰਡੀਆ ਵਰਗੇ ਦੇਸ਼ਾਂ 'ਚ ਵੀ ਉਹ ਹੁਣ ਹੋਣ ਜਾ ਰਿਹਾ ਓਪਨ, ਹੌਲੀ 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 ਓਪਨ ਹੋ ਰਿਹਾ, ਇੱਥੇ ਵੀ ਹੋ ਰਿਹਾ। ਉਹਨਾਂ ਦੇਸ਼ਾਂ ਦੇ ਵਿੱਚ ਉਹ ਕਹਿੰਦੇ ਜੀ ਜਿੰਨੀ ਦੇਰ ਕਿਸੇ ਨਾਲ ਬਣਦੀ ਆ ਉਨੀ ਦੇਰ ਰਹੋ, ਤੇ ਜਿੰਨੀ ਦੇਰ ਨਹੀਂ ਬਣ, ਜਦੋਂ ਨਹੀਂ ਬਣਦੀ ਤੇ ਨਾ ਰਹੋ, ਕਾਹਦੇ ਲਈ ਰਹਿਣਾ ਕਿਸੇ ਦੇ ਨਾਲ। ਅੱਛਾ, ਹੁਣ ਇਹਦੇ ਬਹੁਤ ਸਾਰੇ ਕਾਰਨ ਨੇ, ਅਗੇਨ ਇਹ ਅੰਦਾਜ਼ਾ ਨਾ ਲਾ ਲਿਓ ਵੀ ਮੈਂ ਉਹਨੂੰ ਠੀਕ ਸਮਝਦਾ, ਮੈਨੂੰ ਨਹੀਂ ਪਤਾ ਮੈਂ ਠੀਕ ਕਿਹਨੂੰ ਸਮਝਣਾ, ਉਹ ਮੇਰਾ ਮਸਲਾ ਹੈਗਾ, ਮੈਂ ਤਾਂ ਤੁਹਾਡੇ ਸਾਹਮਣੇ ਇੱਕ ਇੱਕ ਵਿਊ ਪੁਆਇੰਟ ਰੱਖ ਰਿਹਾ। ਅੱਛਾ ਫਿਰ ਉਹ ਜੇ ਹਾਲਾਤਾਂ ਦੇ ਵਿੱਚ ਉਹ ਕਹਿੰਦੇ ਜੀ ਜੇ ਬੱਚੇ ਹੋ ਗਏ ਤੇ ਬਾਅਦ ਚ ਰਹਿਣਾ ਬੰਦ ਕਰ ਦੋ, ਕਹਿੰਦੇ ਸਾਡੀ ਕੋਲੈਕਟਿਵ ਰਿਸਪੋਂਸੀਬਿਲਟੀ ਆ। ਸਿਮੀਲਰਲੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਤਲਾਕ ਹੋ ਜਾਂਦੇ ਨੇ ਤੇ ਬੱਚਿਆਂ ਨੂੰ ਇੱਥੋਂ ਦੀਆਂ ਕੋਰਟਸ ਵੀ ਕਹਿੰਦੀਆਂ ਨੇ ਨਾ ਭਾਈ ਤੁਸੀਂ ਮਾਂ ਕੋਲੇ ਰਹੋ ਜਾਂ ਪਿਓ ਕੋਲੇ ਰਹੋ ਇੰਨੀ ਦੇਰ ਲਈ, ਮਾਂ ਪਿਓ ਇੱਕ ਦੂਜੇ ਨੂੰ ਆ ਕੇ ਉਹਨਾਂ ਨੂੰ ਬੱਚਿਆਂ ਨੂੰ ਆ ਕੇ ਮਿਲ ਸਕਦੇ। ਕੋਲੈਕਟਿਵ ਰਿਸਪੋਂਸੀਬਿਲਟੀ ਹੁੰਦੀ ਆ ਨਾ, ਜਿਹੜਾ ਕਮਾਉਂਦਾ ਉਹ ਉਹਨਾਂ ਨੂੰ ਸਾਂਭਦਾ, ਜੇ ਨਹੀਂ ਵੀ ਸਾਂਭਦਾ। ਮੈਂ ਕਹਿੰਦਾ ਜੀ ਮਾਂ ਪਿਓ ਹੈਗੇ ਨੇ, ਬੱਚੇ ਹੈਗੇ ਨੇ, ਜੇ ਮਾਂ ਪਿਓ ਦੇ ਵਿੱਚ ਸਮਰੱਥਾ ਨਹੀਂ ਬੱਚਿਆਂ ਨੂੰ ਸਾਂਭਣ ਦੀ, ਕੋਲੈਕਟਿਵ ਰਿਸਪੋਂਸੀਬਿਲਟੀ ਹੈ, ਚਾਈਲਡ ਟੈਕਸ ਬੈਨੀਫਿਟ ਮਿਲਦਾ। ਅੱਛਾ ਇੱਕ ਹੋਰ ਵੀ ਗੱਲ ਜਿੱਥੋਂ ਤੁਹਾਨੂੰ ਬਹੁਤ ਹੈਰਾਨੀ ਹੋ, ਮੇਰੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਣੀ ਆ, ਤੁਸੀਂ ਕਹਿਣਾ ਐਵੇਂ ਝੂਠ ਮਾਰੀ ਜਾਂਦਾ ਰੇਡੀਓ ਤੇ ਬੈਠਾ, ਇਹ ਜਿਹੜੇ ਬੱਚੇ ਨੇ ਨਾ ਸਾਡੇ, ਜਿਹਨੂੰ ਸਾਡੇ ਕਹਿੰਦੇ ਆ, ਇਹ ਸਾਡੇ ਬੱਚੇ ਨਹੀਂ ਹੈਗੇ ਜੀ। ਤੁਸੀਂ ਇੱਕ ਜ਼ਰੀਆ ਬਣੇ ਹੋ, ਮਾਂ ਪਿਓ ਦੇ ਸਰੀਰਕ ਮੇਲ ਤੋਂ ਇਹ ਬੱਚੇ ਆਏ ਨੇ, ਇਹ ਸਾਡੇ ਬੱਚੇ ਨਹੀਂ। ਸਰਕਾਰ ਕਹਿੰਦੀ ਹੈ ਤੁਹਾਡੇ ਬੱਚੇ ਨਹੀਂ, ਅਸੀਂ ਸਾਂਭਣਾ ਇਹਨੂੰ। ਹੁਣ ਜਿਹਦੇ ਉਹ ਇਸੇ ਕਰਕੇ ਚਾਈਲਡ ਟੈਕਸ ਬੈਨੀਫਿਟ ਤੇ ਹੋਰ ਸਹੂਲਤਾਂ ਦਿੰਦੀ ਹੈ, ਐਜੂਕੇਸ਼ਨ ਫ੍ਰੀ ਕੀਤੀ ਹੋਈ ਹੈ, ਚਲੋ ਲੋਨ ਬੈਨੀਫਿਟ ਦਿੱਤੇ ਹੋਏ ਨੇ, ਮਤਲਬ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਇੱਕ ਬੰਦੇ ਦਾ ਵੀ ਉਹ ਵੀ ਸਾਡੇ ਬੱਚੇ ਨੇ, ਸਰਕਾਰ ਕਹਿੰਦੀ ਵੀ ਤੁਹਾਡੇ ਰਾਹੀਂ ਆਏ ਨੇ, ਜਾਂ ਹੋਰ ਲੋਕ ਵੀ ਕਹਿੰਦੇ ਨੇ ਤੁਹਾਡੇ ਰਾਹੀਂ ਆਏ ਨੇ, ਪਰ ਇਹ ਸਮਾਜ ਦੇ ਬੱਚੇ ਨੇ। ਇੱਕ ਬੰਦਾ ਕਹਿੰਦਾ ਵੀ ਮੇਰਾ ਮਾਂ ਪਿਓ ਨੂੰ ਸਾਂਭਣ ਦੀ ਜ਼ਿੰਮੇਵਾਰੀ ਮੇਰੀ ਹੈ, ਬਹੁਤ ਵਧੀਆ ਗੱਲ ਹੈ, ਦੈਟਸ ਗ੍ਰੇਟ। ਇੱਕ ਬੰਦਾ ਕਹਿੰਦਾ ਵੀ ਮੇਰੇ ਮਾਂ ਪਿਓ ਬਜ਼ੁਰਗ ਨੇ, ਉਹਨਾਂ ਨੂੰ ਸਾਂਭਣੀ ਵੀ ਮੇਰੀ ਜ਼ਿੰਮੇਵਾਰੀ ਹੈ। ਕੋਈ ਹੋਰ ਬਜ਼ੁਰਗ ਬੰਦਾ ਜਿਹਦੇ ਬੱਚੇ ਹੈ ਨੀ, ਉਹਨਾਂ ਨੂੰ ਵੀ ਸਾਂਭਣ ਦੀ ਸਾਡੀ ਜ਼ਿੰਮੇਵਾਰੀ ਹੈ। ਜਾਂ ਇੱਕ ਬੰਦਾ ਕਹਿੰਦਾ ਬਈ ਦੁਨੀਆਂ ਦੇ ਵਿੱਚ ਜਿਹੜਾ ਵੀ ਕੋਈ ਦੁਖੀ ਹੈ, ਜਿਹੜਾ ਤੰਗ ਆ, ਜਿਹਦੇ ਕੋਲ ਰਿਸੋਰਸਿਸ ਨਹੀਂ ਹੈ, ਉਹ ਕੰਮ ਕਰ ਰਿਹਾ, ਇਸ ਦੇ ਬਾਵਜੂਦ ਵੀ ਇਹਨੂੰ ਕੋਈ ਪ੍ਰੋਬਲਮ ਆ ਗਈ, ਉਹ ਪ੍ਰੋਬਲਮ ਨੂੰ ਟੈਕਲ ਕਰਨ ਦੀ ਸਮਾਜ ਦੀ ਜ਼ਿੰਮੇਵਾਰੀ ਹੈ। ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਦੀ ਜ਼ਿੰਮੇਵਾਰੀ ਨਹੀਂ, ਇੰਡੀਵਿਜੁਅਲ ਦੀ ਜ਼ਿੰਮੇਵਾਰੀ ਤਾਂ ਹੁੰਦੀ ਹੁੰਦੀ ਹੈ, ਪਰ ਕਈ ਵਾਰੀ ਭਾਈ ਇੰਡੀਵਿਜੁਅਲ ਹੈ ਜਿਹੜਾ ਉਹ ਨਹੀਂ, ਉਹਦੀ ਪ੍ਰੋਬਲਮ ਆ ਜਾਂਦੀ ਹੈ। ਸਰਕਾਰ ਤਾਂ ਇਹ ਵੀ ਕਹਿੰਦੀ ਹੈ, ਦੇਖੋ ਸਿਸਟਮ ਇਹ ਵੀ ਕਹਿੰਦਾ, ਐਂਡ ਦੇਅਰ ਇਜ਼ ਨਥਿੰਗ ਰੋਂਗ ਇਨ ਦੈਟ, ਵੀ ਜੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕੀਤਾ, ਤੁਸੀਂ ਆਪਦਾ ਪੂਰਾ ਜ਼ੋਰ ਲਾ ਲਿਆ ਬਿਜ਼ਨਸ ਸ਼ੁਰੂ ਕਰਨ ਦੇ ਵਿੱਚ, ਜੇ ਬਿਜ਼ਨਸ ਨਹੀਂ ਚੱਲਿਆ ਤਾਂ ਸਰਕਾਰ ਕਹਿੰਦੀ ਕੋਈ ਨੀ, ਫਿਰ ਉਹਦੀ ਇਨਸੋਲਵੈਂਸੀ ਜਿਹਨੂੰ ਕਹਿੰਦੇ ਆ, ਬੈਂਕਰਪਸੀ ਦੇ ਲਾਜ਼ ਬਣੇ ਹੋਣੇ, ਤੁਸੀਂ ਆਪਦਾ ਜ਼ੋਰ ਲਾ ਲਿਆ, ਕੋਈ ਨੀ, ਜੇ ਤੁਹਾਡੇ ਸਿਰ ਤੇ ਕਰਜ਼ਾ ਵੀ ਚੱਕ ਲਿਆ, ਕਾਨੂੰਨੀ ਤਰੀਕੇ ਦੇ ਨਾਲ ਉਹ ਕਰਜ਼ਾ ਜਿਹੜਾ ਉਹਨੂੰ ਟੈਕਲ ਕੀਤਾ ਜਾ ਸਕਦਾ, ਉਹ ਵੱਖਰੀ ਗੱਲ ਆ। ਬਈ ਸਾਡੇ ਏਰੀਏ ਚੋਂ, ਸਾਡੇ ਖਿੱਤੇ ਚੋਂ ਆਏ ਹੋਏ ਕੁਛ ਲੋਕ, ਬੇਈਮਾਨ ਲੋਕ ਨੇ ਜਿਹੜੇ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਉਠਾਉਣ ਲੱਗ ਗਏ, ਪਰ ਇਹ ਬਣੀਆਂ ਸਮਾਜ ਦੀ ਖਾਤਰ ਸੀ, ਤੇ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਬੜੀਆਂ ਸੈਕਰੀਫਾਈਸਿਸ ਦਿੱਤੀਆਂ ਇਹਦੇ ਲਈ ਕਿ ਕੋਲੈਕਟਿਵ ਜਿਹੜੀਆਂ ਐਫਰਟਸ ਨੇ, ਸੋਸਾਇਟੀ ਕੋਲੈਕਟਿਵਲੀ ਕੋਈ ਸੋਚੇ, ਇਹਦੇ ਵਿੱਚੋਂ ਹੀ ਨਿਕਲੇ ਨੇ। ਦੇਖੋ ਜੀ, ਸੋਸ਼ਲ ਬੈਨੀਫਿਟਸ ਇਸ ਤੋਂ ਨਿਕਲੇ ਨੇ, ਓਲਡ ਏਜ ਬੈਨੀਫਿਟਸ ਇਸ ਤੋਂ ਨਿਕਲੇ ਨੇ, ਹੈਲਥ ਦੇ ਬੈਨੀਫਿਟ ਇਸ ਚੋਂ ਨਿਕਲੇ ਨੇ, ਐਜੂਕੇਸ਼ਨ ਫ੍ਰੀ ਦਾ ਜਿਹੜਾ ਹੈਗਾ ਉਹ ਕਨਸੈਪਟ ਇੱਥੋਂ ਨਿਕਲਿਆ, ਸਾਰਾ ਕੁਝ ਹੀ ਇੱਥੋਂ ਨਿਕਲਿਆ। ਜਿਹੜਾ ਇੱਕ ਇੰਡੀਵਿਜੁਅਲ ਕਹਿੰਦਾ ਵੀ ਮੈਂ ਹੀ ਪੈਸੇ ਇਕੱਠੇ ਕਰ ਲਾਂ, ਮੈਂ ਹੀ ਐਂ ਕਰ ਲਾਂ, ਮੈਂ ਹੀ ਐਂ ਕਰ ਲਾਂ, ਠੀਕ ਹੈ ਕਰ ਲਾ ਭਾਈ, ਪਰ ਸੋਸਾਇਟੀ ਨੇ ਉੱਤੇ ਟੈਕਸ ਥੋਪਿਆ ਹੋਇਆ ਤੇਰੇ ਉੱਤੇ, ਉਹ ਟੈਕਸ ਤੈਨੂੰ ਦੇਣਾ ਹੀ ਦੇਣਾ, ਇਸ ਕਰਕੇ ਸੋਸਾਇਟੀ ਦੇ ਰੂਲਸ ਬਣੇ। ਇਸ ਕਰਕੇ ਜਦੋਂ ਮੈਂ ਕਹਿੰਦਾ ਹੁੰਦਾ ਨਾ ਕੋਲੈਕਟਿਵ ਬੈਨੀਫਿਟ, ਕੋਲੈਕਟਿਵ ਸੋਸਾਇਟੀ ਟੇਕ ਕੇਅਰ ਕਰੇ, ਇਹਦਾ ਮਤਲਬ ਇਹ ਹੁੰਦਾ ਬਈ ਆਲਰੇਡੀ ਸੋਸਾਇਟੀ ਟੇਕ ਕੇਅਰ ਕਰ ਰਹੀ ਹੈ, ਉਹਦੇ ਵਿੱਚ ਜਿੱਥੇ ਵੀ ਕਿਤੇ ਫਰਕ ਰਹਿੰਦਾ ਸੋਸਾਇਟੀ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜਦੋਂ ਅਸੀਂ ਬਾਰ ਬਾਰ ਕਹਿੰਦੇ ਇੱਕ ਮਿਨੀਮਮ ਵੇਜਿਸ ਵੀ ਵਧਣੀਆਂ ਚਾਹੀਦੇ ਮਹਿੰਗਾਈ ਦੇ ਹਿਸਾਬ ਨਾਲ, ਅਸੀਂ ਓਵਰਆਲ ਸੋਸਾਇਟੀ ਦੀ ਗੱਲ ਕਰ ਰਹੇ ਹੁੰਦੇ, ਅਸੀਂ ਇੰਡੀਵਿਜੁਅਲ ਦੀ ਗੱਲ ਨਹੀਂ ਕਰ ਰਹੇ। ਇੰਡੀਵਿਜੁਅਲ ਤਾਂ ਹੋ ਸਕਦਾ ਕੋਈ ਬੰਦਾ $200 ਘੰਟੇ ਦਾ ਕਮਾਉਂਦਾ ਹੋਵੇ, ਪਰ ਇੱਕ ਜਿਹੜਾ ਬੰਦਾ $15 ਘੰਟੇ ਦੇ ਲੈਂਦਾ ਨਾ, ਉਹਦਾ ਗੁਜ਼ਾਰਾ ਨਹੀਂ ਹੋ ਰਿਹਾ। $100 $200 ਘੰਟਾ ਲੈਣ ਵਾਲੇ ਨੂੰ ਵੀ ਚਾਹੀਦਾ ਉਹ ਕਹੇ ਬਈ ਨਹੀਂ $15 ਨਾਲ ਗੁਜ਼ਾਰਾ ਹੁੰਦਾ, ਮੈਂ ਭਾਵੇਂ $200 ਲੈ ਰਿਹਾ, ਪਰ ਇੱਕ $15 ਵਾਲੇ ਦੇ ਜਿਹੜੇ ਘੰਟੇ ਆ, ਜਿਹਦੇ $20 ਦਾ ਘੰਟਾ, ਉਹਦਾ ਨਹੀਂ ਗੁਜ਼ਾਰਾ ਹੋ ਰਿਹਾ, ਮਹਿੰਗਾਈ ਵੱਧ ਰਹੀ ਹੈ, ਉਹਦੀ ਵੀ ਸੈਲਰੀ ਵਧਣੀ ਚਾਹੀਦੀ ਹੈ। ਇਸ ਕਰਕੇ ਆਪਾਂ ਵਾਰ ਵਾਰ ਇਹ ਗੱਲਾਂ ਕਰਦੇ ਹੁੰਦੇ ਹਾਂ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਰਾਜਪਾਲ ਬਰਾੜ ਨਾਲ ਗੱਲਬਾਤ ਕਰਾਂਗੇ। ਸਭ ਤੋਂ ਸੋਹਣੇ ਰੀਅਲ ਸਟੇਟ ਪ੍ਰੋਜੈਕਟਸ ਕਿਹੜੇ ਨੇ, ਕਿੱਥੇ ਇਨਵੈਸਟ ਕਰਕੇ ਤੁਹਾਡੇ ਡਾਲਰ ਜ਼ਿਆਦਾ ਵੱਧ ਸਕਦੇ ਨੇ, ਕਿਹੜੇ ਪ੍ਰੋਜੈਕਟ ਸਭ ਤੋਂ ਵੱਧ ਇਨਸੈਂਟਿਵ ਦਿੱਤੇ ਜਾ ਰਹੇ ਨੇ ਤੇ ਕਿਹੜਾ ਪ੍ਰੋਜੈਕਟ ਤੁਹਾਡੇ ਲਈ ਫਾਇਦੇਮੰਦ ਆ, ਜਾਣਨਾ ਚਾਹੁੰਦੇ ਹੋ ਤਾਂ ਆ ਜਾਓ ਸਾਡੇ ਵੱਲੋਂ ਲਗਾਏ ਜਾ ਰਹੇ ਓਪਨ ਹਾਊਸ ਇਸੇ ਸ਼ਨੀਚਰਵਾਰ 9 ਮਾਰਚ ਨੂੰ ਸਮਾਂ 4 ਤੋਂ ਲੈ ਕੇ 7 ਵਜੇ ਤੱਕ, ਰੀਮੈਕਸ ਸਪੈਸ਼ਲਿਸਟ ਦੇ ਆਫਿਸ, 490 ਬ੍ਰੈਮਲੀ ਰੋਡ, ਕੁਈਨ ਤੇ ਬ੍ਰੈਮਲੀ ਦਾ ਕਾਰਨਰ। ਕਾਲ ਚਰਨਜੀਤ ਬਰਾੜ ਫਰੋਮ ਰੀਮੈਕਸ 6473008436।
Mama's Pizza 1957 ਤੋਂ ਟੋਰਾਂਟੋ ਦਾ ਫੇਵਰਿਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਉ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਸਵਾਗਤ ਜੀ ਇੱਕ ਵਾਰੀ ਫੇਰ ਸਾਡੇ ਦੋਸਤ ਨੇ ਜੀ ਇੰਦਰਦੀਪ ਜੀ ਸਾਡੇ ਨਾਲ ਲਾਈਨ ਤੇ ਹਾਜ਼ਰ ਨੇ ਹਾਂਜੀ ਇੰਦਰਦੀਪ ਜੀ
ਸਤਿ ਸ੍ਰੀ ਅਕਾਲ ਸਾਹਿਬ
ਸਤਿ ਸ੍ਰੀ ਅਕਾਲ ਜੀ
ਜਿਹੜੀ ਗੱਲ ਤੁਸੀਂ ਛੋਈ ਹੈ ਨਾ ਜਦੋਂ ਕਲੈਕਟਿਵ ਗੱਲ ਕਰਦੇ ਹਾਂ
ਹਾਂਜੀ
ਤੇ ਉਦੋਂ ਕਈ ਚੀਜ਼ਾਂ ਆਪਾਂ ਉਥੋਂ ਲੈ ਨਿਕਲਦੇ ਹਾਂ
ਹਾਂਜੀ
ਤੇ ਮੇਰਾ ਖਿਆਲ ਹੈ ਵੀ ਇਹੀ ਤੁਸੀਂ ਗੱਲ ਕਰ ਰਹੇ ਹੋ ਪਰ ਜਿਹੜੀ ਮਿਨੀਮਮ ਵੇਜ ਦੀ ਗੱਲ ਹੈ ਨਾ ਜਿਹੜੀ ਉਹ ਇੱਕ ਪ੍ਰੋਵਿੰਸ ਵਾਈਡ ਸਾਰੀ ਹੋ ਜਾਂਦੀ ਹੈ ਉਹਦੀ ਬਜਾਏ ਜਿਹੜਾ ਲਿਵਿੰਗ ਵੇਜ ਦੀ ਅੱਜ ਕੱਲ ਜਿਹੜੀ ਕਨਵਰਸੇਸ਼ਨ ਚੱਲ ਰਹੀ ਹੈ ਕਿਉਂਕਿ ਹਰੇਕ ਰੀਜਨ ਦੇ ਵਿੱਚ ਲਿਵਿੰਗ ਵੇਜ ਡਿਫਰੈਂਟ ਹੈ ਮਿਨੀਮਮ ਵੇਜ ਸਾਰੇ ਅੰਟਾਰੀਓ ਦੀ ਸੇਮ ਹੈ ਐਗਜ਼ਾਮਪਲ ਲਈਏ ਪਰ ਟੋਰਾਂਟੋ ਦੀ ਲਿਵਿੰਗ ਵੇਜ ਨਾਲ ਜੇ ਆਪਾਂ ਹੈਮਿਲਟਨ ਦੀ ਜਾਂ ਗੋਲਫ ਦੀ ਜਾਂ ਵੋਡਸਟੋਕ ਦੀ ਕੰਪੇਅਰ ਕਰੀਏ ਤੇ ਟੋਰਾਂਟੋ ਦੀ ਲਿਵਿੰਗ ਵੇਜ ਜ਼ਿਆਦਾ ਆ ਉਹਨਾਂ ਏਰੀਆਜ਼ ਦੇ ਮੁਕਾਬਲੇ
ਤੁਸੀਂ ਬਿਲਕੁਲ ਸਹੀ ਕਿਹਾ ਜੀ ਸਿਆਣੇ ਸਰੋਤਿਆਂ ਦਾ ਸਿਆਣੇ ਬੰਦਿਆਂ ਦਾ ਆਹੀ ਫਾਇਦਾ ਹੁੰਦਾ ਵੀ ਜਦੋਂ ਹੋਸਟ ਤੋਂ ਕੋਈ ਗੱਲ ਨਾ ਠੀਕ ਤਰੀਕੇ ਨਾਲ ਐਕਸਪ੍ਰੈਸ ਨਾ ਹੋਵੇ ਉਹਨੂੰ ਚੱਕ ਕੇ ਗਾਹ ਲੈ ਜੇ ਜਿਵੇਂ ਆਪਾਂ ਪਾਸ ਨੀ ਦਿੰਦੇ ਹੁੰਦੇ ਖੇਡਦੇ ਖੇਡਦੇ ਟੀਮ ਹੁੰਦੀ ਆ ਹੈਨਾ ਜਿਹਦੇ ਕੋਈ ਫਰਕ ਰਹਿ ਜਾਂਦਾ ਉਹ ਫਿਰ ਅੱਗੇ ਬਿਲਕੁਲ ਠੀਕ ਹੈ ਜੀ ਐਬਸੋਲੂਟਲੀ ਰਾਈਟ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਮੈਂ ਤਾਂ ਫਰਕ ਰਹਿ ਗਿਆ ਸੀ ਗੱਲ ਕਹਿਣ ਚ ਧੰਨਵਾਦ ਤੁਹਾਡਾ ਹਾਂ ਕਰੋ ਗੱਲ ਅੱਗੇ ਕਰੋ ਗੱਲ
ਜਿਹੜੇ ਵੀ ਹੋਰ ਜਿਹੜੇ ਆਪਣੇ ਸੁਣ ਰਹੇ ਆ ਜੀ ਉਹਨਾਂ ਨੇ ਵੇਖਣਾ ਹੋਵੇ ਲਿਵਿੰਗ ਵੇਜ ਇੰਡੈਕਸ ਵੀ ਆਪਾਂ ਸਰਚ ਕਰ ਸਕਦੇ ਹਾਂ ਕੱਲਾ ਅੰਟਾਰੀਓ ਚ ਜ਼ਿਆਦਾ ਐਕਟਿਵਲੀ ਉੱਥੇ ਕੰਮ ਹੋ ਰਿਹਾ ਤੇ ਬਹੁਤ ਸਾਰੇ ਇੰਪਲੋਇਰਸ ਇਹੋ ਜਿਹੇ ਵੀ ਆ ਬਰਾੜ ਸਾਹਿਬ ਜਿਹੜੇ ਹੁੱਬ ਕੇ ਦੱਸਦੇ ਆ ਵੀ ਅਸੀਂ ਆਪਣੇ ਇੰਪਲੋਈਜ਼ ਨੂੰ ਲਿਵਿੰਗ ਵੇਜ ਦੇ ਰਹੇ ਹਾਂ ਤੇ ਉੱਥੇ ਉਹਨਾਂ ਦਾ ਜਿਹੜਾ ਆ ਰਿਟੇਨਿੰਗ ਰੇਟ ਆ ਉਹਨਾਂ ਇੰਪਲੋਇਰਸ ਦਾ ਉਹ ਬਾਕੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਆ ਤੇ ਉੱਥੇ ਐਵਰੇਜ ਸੀਨੀਓਰਿਟੀ ਵੀ ਜਿਹੜੀ ਆਲਮੋਸਟ ਜਿਹੜਾ ਬੰਦਾ ਉੱਥੇ ਜਾਂਦਾ ਉਹਦੀ ਕੋਸ਼ਿਸ਼ ਹੁੰਦੀ ਆ ਵੀ ਜੇ ਬਿਜ਼ਨਸ ਚੱਲਦਾ ਰਹੇ ਵਧੀਆ ਤੇ ਰਿਟਾਇਰ ਹੋ ਕੇ ਨਿਕਲੀਏ ਉੱਥੋਂ ਤੇ ਜਿਹੜੇ ਮਿਨੀਮਮ ਵੇਜ ਜਾਂ ਉੱਤੋਂ ਵੀ ਹੋਰ ਕੰਡੀਸ਼ਨ ਤੇ ਕਰਦੇ ਆ ਉਹਨਾਂ ਦਾ ਰਿਟੇਨਿੰਗ ਰੇਟ ਬਹੁਤ ਘੱਟ ਆ ਤੇ ਉਹ ਇੰਪਲੋਇਰ ਨਵੇਂ ਇੰਪਲੋਈਜ਼ ਨੂੰ ਜਿਹੜਾ ਟ੍ਰੇਨਿੰਗ ਦੇ ਵਿੱਚ ਇਨਵੈਸਟ ਕਰਦੇ ਆ ਮੇਰੇ ਖਿਆਲ ਉਹਨਾਂ ਬਾਰੇ ਕਦੇ ਉਹਨਾਂ ਨੇ ਸੋਚਿਆ ਹੀ ਨਹੀਂ ਉਹ ਇੱਕ ਵੱਡੀ ਇਨਵੈਸਟਮੈਂਟ ਆ ਧੰਨਵਾਦ
ਬਿਲਕੁਲ ਮਿਹਰਬਾਨੀ ਦੋਸਤੋ ਇੰਦਰਦੀਪ ਸਿੰਘ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਬੜੀ ਲੌਜੀਕਲ ਗੱਲ ਆ ਜਿਹੜੀ ਉਹ ਕੀਤੀ ਹੈ ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਔਰਾ ਕਿਚਨਸ ਵਾਲੇ ਨਾ ਇਹ ਜਿਹੜੀਆਂ ਕਿਚਨਸ ਹੁੰਦੀਆਂ ਨੇ ਹਾਈ ਐਂਡ ਕਿਚਨਸ ਜਿਵੇਂ ਤੁਸੀਂ ਕਸਟਮ ਬਿਲਡ ਘਰ ਬਣਾਉਣੇ ਹੋ ਬਹੁਤ ਸੋਹਣਾ ਘਰ ਬਣਾਉਣੇ ਹੋ ਲੋਟ ਲੈਂਦੇ ਹੋ ਪੈਸੇ ਲਾਉਣੇ ਉਹਦੇ ਤੇ ਕਿਚਨ ਵੀ ਫਿਰ ਹਾਈ ਐਂਡ ਚਾਹੀਦੀ ਹੈ ਤੁਹਾਡੀ ਵੈਸੇ ਕਿਚਨਸ ਬਣਾਉਣ ਵਾਲੇ ਬਹੁਤ ਨੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਪਰ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਇਹ ਔਰਾ ਕਿਚਨਸ ਵਾਲੇ ਹੀ ਨੇ 905-673-2872 ਇਹਨਾਂ ਦਾ ਨੰਬਰ ਆ 9056732872 ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ ਨੇ ਐਕਸਲੈਂਟ ਫਿਨਿਸ਼ਿੰਗ ਹੁੰਦੀ ਹੈ ਇਹਨਾਂ ਦੀ ਬਣੀ ਹੋਈ ਕਿਚਨ ਤੁਸੀਂ ਦੇਖ ਲਓ ਜੀ ਭਾਵੇਂ 4-5 ਸਾਲ ਪੁਰਾਣੀ ਹੋਵੇ ਐਂ ਲੱਗਦਾ ਜੇ 4 ਮਹੀਨੇ ਪਹਿਲਾਂ ਬਣਾਈ ਹੁੰਦੀ ਹੈ ਔਰਾ ਕਿਚਨਸ 905-673-2872 ਇਹਨਾਂ ਦਾ ਨੰਬਰ ਆ ਰਾਜਪਾਲ ਬਰਾੜ ਸਾਡੇ ਸਪਾਂਸਰ ਨੇ ਜੀ ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ 416-917-1456 ਇਹਨਾਂ ਦਾ ਨੰਬਰ ਹੈਗਾ ਤੁਸੀਂ ਪੈਸੇ ਜੋੜ ਕੇ ਰੱਖੇ ਹੋਏ ਨੇ ਮਿਹਨਤ ਕਰਕੇ ਉਹਦੀ ਗਰੋਥ ਵਧੀਆ ਹੋਣੀ ਚਾਹੀਦੀ ਹੈ ਕਿੱਥੇ ਗਰੋਥ ਹੁੰਦੀ ਹੈ ਕਿਹੜੇ ਫੰਡ ਚ ਕਿਵੇਂ ਲਾਉਣੇ ਨੇ ਇਹ ਇਹਨਾਂ ਨਾਲ ਤਾਲਮੇਲ ਕਰ ਲਿਓ 416-917-1456 ਵੈਸੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਹੈ ਫਿਰ ਵੀ ਤੁਸੀਂ ਰਾਜਪਾਲ ਬਰਾੜ ਨਾਲ 416-917-1456 ਤੇ ਤਾਲਮੇਲ ਕਰ ਲਿਓ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ
ਪੀਜ਼ਾ
ਡਿਪੂ ਕਾਲ 310-9711
310-9711
ਪੀਜ਼ਾ ਡਿਪੂ ਦਾ ਪੀਜ਼ਾ
ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-4168 ਸਰਵਲੋਕ ਕੰਸਟਰਕਸ਼ਨ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਹੁਣੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਰਾਜਪਾਲ ਬਰਾੜ ਤੇ ਉਹਨਾਂ ਦੇ ਕੰਮ ਸੰਬੰਧੀ, ਤੇ ਆ ਲੋ ਜੀ ਸਾਡੇ ਨਾਲ ਲਾਈਨ ਤੇ ਹਾਜ਼ਰ ਹੋ ਗਏ ਨੇ ਬਰਾੜ ਸਾਹਿਬ। ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ, ਤੁਸੀਂ ਕਹਿੰਦੇ ਹੁੰਦੇ ਹੋ ਵੀ ਪੈਸੇ ਜੋੜ ਕੇ ਰੱਖਣੇ ਚਾਹੀਦੇ ਐਮਰਜੈਂਸੀ ਵੇਲੇ, ਪਰ ਗੱਲ ਤਾਂ ਇਹ ਹੈ ਜੀ ਜਦੋਂ ਐਮਰਜੈਂਸੀ ਆਉਂਦੀ ਹੈ ਉਦੋਂ ਪਤਾ ਨਹੀਂ ਲੱਗਦਾ, ਉਦੋਂ ਪਹਿਲਾਂ ਜੋੜੇ ਹੋਏ ਵੀ ਖੁਰ ਜਾਂਦੇ ਆ, ਤੇ ਜਦੋਂ ਇਹੋ ਜਿਹਾ ਸਮਾਂ ਚੱਲਦਾ ਹੁੰਦਾ ਮਹਿੰਗਾਈ ਦਾ ਉਦੋਂ ਜੁੜਦੇ ਨਹੀਂ, ਤੇ ਫਿਰ ਕੀ ਕੀਤਾ ਜਾਵੇ ਜੀ?
ਇਹਦੇ ਲਈ ਬਰਾੜ ਸਾਹਿਬ ਪਲੈਨਿੰਗ ਕਰਨੀ ਜ਼ਰੂਰੀ ਹੈ ਜੀ ਪਹਿਲਾਂ, ਤੇ ਉਹੀ ਅਸੀਂ ਆਪਣਾ ਕਲਾਇੰਟਸ ਨੂੰ ਇਹ ਤਾਕੀਦ ਕਰਦੇ ਆ, ਸੁਜੈਸਟ ਕਰਦੇ ਆ ਵੀ ਟਾਈਮ ਟੂ ਟਾਈਮ ਜਦੋਂ ਹੁਣ ਸਾਲ ਦੀ ਸ਼ੁਰੂਆਤ ਆ ਤਾਂ ਤੁਸੀਂ ਜਦੋਂ ਪੈਸਾ ਕੋਈ ਕਮਾਉਂਦੇ ਆ ਉਹਨੂੰ ਆਪਦੇ ਲਈ ਪਹਿਲਾਂ ਕੱਢੋ, ਪੇ ਯੂਅਰ ਸੈਲਫ ਫਸਟ, ਇਹ ਇੱਕ ਰੂਲ ਆਫ ਥੰਮ ਹੈ ਜੀ। ਜੇ ਤੁਸੀਂ ਉਹਦੇ ਚੋਂ 10% ਵੀ ਕੱਢ ਲੈਂਦੇ ਆ ਫਿਰ ਉਹਨੂੰ ਸੇਵ ਕਰ ਲੈਂਦੇ ਆ, ਤੇ ਸੇਵ ਕਰਕੇ ਇੱਕ ਦੂਜਾ ਕੰਮ ਆਪਾਂ ਇਹ ਵੀ ਕਰਨਾ ਹੁੰਦਾ ਉਹਨੂੰ ਪ੍ਰੋਪਰਲੀ ਇਨਵੈਸਟ ਕਰਨਾ ਹੁੰਦਾ, ਕਿਉਂਕਿ ਜੇ ਅਸੀਂ ਇਨਵੈਸਟ ਨਹੀਂ ਕਰਦੇ ਤਾਂ ਹਰ ਸਾਲ ਜੇ ਅੱਜ ਬੈਂਕ ਆਫ ਕੈਨੇਡਾ ਜ਼ੋਰ ਲਾ ਰਹੀ ਆ ਵੀ ਇਨਫਲੇਸ਼ਨ ਨੂੰ 2% ਤੇ ਲਿਆਉਣ ਦੀ, ਤੇ ਜੇ 2% ਤੇ ਵੀ ਆ ਜਾਵੇ ਫਿਰ ਵੀ ਤੁਹਾਡਾ 2% ਜਿਹੜਾ ਤੁਹਾਡਾ ਸੇਵਿੰਗ ਆ ਉਹ ਲੂਜ਼ ਹੋ ਜਾਂਦੀ ਹੈ ਜੀ ਉਹਦੀ ਵੈਲਿਊ ਬੇਸਿਕਲੀ।
ਹਾਂਜੀ,
ਤਾਂ ਜਿਹੜੀ ਚੀਜ਼ ਜੇ ਅੱਜ ਡਾਲਰ ਨੇ ਖਰੀਦਣੀ ਆ ਉਹ ਕੱਲ ਨੂੰ ਸਿਰਫ ਉਹ 98 ਸੈਂਟ ਉਹਦੀ ਵੈਲਿਊ ਰਹਿ ਜਾਣੀ ਆ ਜੀ। ਸੋ ਇਹਦੇ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਵੀ ਸਾਨੂੰ ਜਿਹੜੀ ਸਾਡੀ ਇਨਵੈਸਟਮੈਂਟ, ਸਾਡੀ ਸੇਵਿੰਗ ਆ ਜੇ ਉਹ ਸਿਰਫ ਚੈਕਿੰਗ ਅਕਾਊਂਟ ਦੇ ਵਿੱਚ ਪਈ ਆ ਤੇ ਬੈਂਕਾਂ ਉਹਦੇ ਵਿੱਚੋਂ ਤੁਹਾਨੂੰ ਹੀ ਤੁਹਾਡੇ ਤੇ ਫੀਸਾਂ ਲਾ ਕੇ, ਜੇ ਕੁਝ ਤੁਸੀਂ ਡਰਾਫਟ ਬਣਾਉਣਾ ਉਹਦੇ ਤੇ ਫੀਸ ਦੇ ਦਿਓ, ਮੰਥਲੀ ਫੀਸ ਦੇ ਦਿਓ, ਤਾਂ ਉਹਦੇ ਚੋਂ ਉਹ ਜਿਹੜੀ ਉਹਦੀ ਵੈਲਿਊ ਆ ਜੀ ਬੇਸਿਕਲੀ ਉਹ ਡਿਪਲੀਟ ਹੋ ਰਹੀ ਆ। ਉਹਨੂੰ ਅਸੀਂ ਮੇਕ ਸ਼ੋਰ ਕਰਨਾ ਵੀ ਅਸੀਂ ਉਹਦੇ ਤੋਂ ਜਿਹੜੇ ਜਿਹੜੀ ਇਨਫਲੇਸ਼ਨ ਆ 2% ਉਹਦੇ ਤੋਂ ਵੱਧ ਤੁਹਾਨੂੰ ਰਿਟਰਨ ਆਵੇ ਕਿਤੋਂ, ਜਿਹੜਾ ਪੈਸਾ ਇਨਵੈਸਟ ਕੀਤਾ ਉਹ 2% ਤੋਂ ਵੱਧ ਬਣਾਵੇ। ਜੇ ਹੁਣ ਅੱਜ 3.5% ਤੇ ਜਾਂ 3% ਤੇ ਇਨਫਲੇਸ਼ਨ ਆ ਤਾਂ ਮੇਕ ਸ਼ੋਰ ਕਰੋ ਵੀ ਉਹ ਸਾਡਾ ਜਿਹੜਾ ਅਗਲੇ ਸਾਲ $100 ਰੱਖਿਆ ਗਿਆ ਅਕਾਊਂਟ ਦੇ ਵਿੱਚ ਉਹ 103 ਤੋਂ ਉੱਪਰ ਹੋਣੀ ਚਾਹੀਦੀ ਹੈ ਉਹਦੀ ਵੈਲਿਊ। ਸੋ ਐਟਲੀਸਟ ਸਾਨੂੰ 3% ਤੋਂ ਉੱਪਰ ਸਾਡੀ ਰਿਟਰਨ ਹੋਣੀ ਚਾਹੀਦੀ ਹੈ ਤਾਂ ਕਿ ਬੇਅਰਲੀ ਅਸੀਂ ਇਨਫਲੇਸ਼ਨ ਨੂੰ ਫਾਈਟ ਕਰ ਸਕੀਏ, ਮਹਿੰਗਾਈ ਨੂੰ ਫਾਈਟ ਕਰ ਸਕੀਏ। ਹੁਣ ਉਹਦੀ ਪਲੈਨਿੰਗ ਕਿਵੇਂ, ਪੈਸਾ ਕਿਵੇਂ ਲੱਭਿਆ ਜਾ ਸਕਦਾ ਜੀ, ਉਹ ਆਪਾਂ ਨੂੰ ਬਜਟ ਬਣਾਉਣ ਦੀ ਲੋੜ ਹੁੰਦੀ ਹੈ ਜੀ ਵੀ ਜਿੰਨਾ ਵੀ ਅਸੀਂ ਪੈਸਾ ਕਮਾਉਂਦੇ ਹਾਂ, ਜਿਹੜਾ ਹੁਣ ਸਪੈਸ਼ਲੀ ਪਹਿਲੇ 3 ਮਹੀਨੇ ਹੁੰਦੇ ਆ ਇਹ ਟੈਕਸ ਦਾ ਸੀਜ਼ਨ ਹੁੰਦਾ ਜੀ, ਇਹਦੇ ਵਿੱਚ ਸਾਨੂੰ T4s ਸਾਨੂੰ ਮਿਲਦੀਆਂ 29 ਜਿਹੜੀ ਜਨਵਰੀ ਫੈਬਰਰੀ ਤੋਂ ਬਾਅਦ ਜਿਹੜੀਆਂ ਜ਼ਰੂਰੀ ਆ ਸਾਨੂੰ T4 ਆ ਜਾਂਦੀਆਂ ਸਾਰਿਆਂ ਨੂੰ ਤਕਰੀਬਨ, ਉਹਦੇ ਤੇ ਝਾਤ ਮਾਰੋ ਕਿ ਅਸੀਂ ਉਹਦੇ ਤੇ ਡੱਬਿਆਂ ਦੇ ਵਿੱਚ ਲਿਖਿਆ ਹੁੰਦਾ ਜੀ ਤੁਹਾਡੀ ਜਿਹੜੀ ਅਰਨੇਬਲ ਇਨਕਮ ਆ, ਜਿਹੜੀ ਟੈਕਸੇਬਲ ਇਨਕਮ ਕਿੰਨੀ ਆ, ਅਰਨਿੰਗਸ ਤੁਹਾਡੀ ਕਿੰਨੀ ਆ, ਟੈਕਸ ਤੁਸੀਂ ਕਿੰਨਾ ਪੇ ਕੀਤਾ, ਕਿੰਨਾ ਤੁਹਾਡਾ CPP ਦੇ ਵਿੱਚ ਗਿਆ, ਕਿੰਨਾ ਤੁਹਾਡਾ RSP ਦੇ ਵਿੱਚ ਜਿਹੜੇ ਹੈਗੇ ਆ ਗਰੁੱਪ ਪੈਨਸ਼ਨ ਪਲਾਨਸ ਆ ਉਹਦੇ ਵਿੱਚ ਕਿੰਨੇ ਪੈਸੇ ਆ, ਉਸ ਉਹ ਡੱਬਿਆਂ ਦੇ ਵਿੱਚ ਤੁਹਾਨੂੰ ਕਲੀਅਰਲੀ ਤਕਰੀਬਨ ਪਤਾ ਲੱਗ ਜਾਂਦਾ, ਤੇ ਫਿਰ ਐਂਡ ਆਫ ਦਾ ਡੇ ਦੇਖੋ ਤੁਸੀਂ ਵੀ ਸਾਡੀ ਜੇਬ ਦੇ ਵਿੱਚ ਕਿੰਨੇ ਪੈਸੇ ਆ। ਸਟੋਰੀ ਇਹ ਆ ਬਰਾੜ ਸਾਹਿਬ ਦੀ, ਐਂਡ ਆਫ ਦਾ ਡੇ ਵਟ ਇਜ਼ ਇਨ ਯੂਰ ਪੋਕਿਟ, ਚਾਹੇ ਉਹ ਸਾਡੀ ਇਨਕਮ ਆ ਤੇ ਚਾਹੇ ਸਾਡੇ ਡੇ ਟੂ ਡੇ ਖਰਚੇ ਆ, ਚਾਹੇ ਸਾਡੀ ਕੋਈ ਵੀ ਇਨਵੈਸਟਮੈਂਟ ਆ, ਜੇ ਅਸੀਂ ਹਿਸਾਬ ਕਿਤਾਬ ਲਾ ਕੇ ਐਂਡ ਆਫ ਦਾ ਡੇ ਇਹ ਨਹੀਂ ਦੇਖਦੇ ਵੀ ਸਾਡੀ ਪੋਕਿਟ ਚ ਕਿੰਨਾ ਪੈਣਾ ਟੈਕਸ ਪੇ ਕਰਕੇ, ਉਹਦੀਆਂ ਫੀਸਾਂ ਪੇ ਕਰਕੇ, ਸਾਰਾ ਕੁਛ ਕਰਕੇ, ਤਾਂ ਉਹ ਅਸੀਂ ਕਈ ਵਾਰੀ ਕੀ ਹੈ ਕਿ ਮਤਲਬ ਕਿ ਅਸੀਂ ਮਿਹਨਤ ਹੀ ਕਰ ਰਹੇ ਹਾਂ ਉਹਦਾ ਫਲ ਨਹੀਂ ਸਾਨੂੰ ਮਿਲ ਰਿਹਾ ਗਾ। ਤੋ ਇਹ ਟਾਈਮ ਹੈਗਾ ਟੈਕਸ ਦਾ ਕਿ ਕਿਵੇਂ ਕਿਵੇਂ ਤੁਸੀਂ ਟੈਕਸ ਬਚਾ ਸਕਦੇ ਆ, ਜੇ ਆਲਰੇਡੀ ਤੁਸੀਂ ਪੇ ਰੋਲ ਦੇ ਉੱਤੇ ਹੈਗੇ ਆ, ਤੁਹਾਨੂੰ T4 ਆਈ ਹੋਈ ਆ, ਤੁਸੀਂ ਕਿਵੇਂ ਟੈਕਸ ਬਚਾ ਸਕਦੇ ਆ, ਆਰ ਐਸ ਪੀ ਦੇ ਵਿੱਚ ਪੈਸਾ ਪਾ ਕੇ ਜਾਂ ਕੋਈ ਤੁਸੀਂ ਇਨਵੈਸਟਮੈਂਟ ਕੀਤੀ ਸੀ ਉਹਦੇ ਜਿਹੜੇ ਖਰਚੇ ਕਿੰਨੇ ਸੀਗੇ, ਜੇ ਕਈ ਵਾਰੀ ਆਪਾਂ ਖਰਚੇ ਐਡ ਨਹੀਂ ਕਰਦੇ, ਤੁਸੀਂ ਬੱਚਿਆਂ ਦੇ ਲਈ ਟਿਊਸ਼ਨ ਫੀ ਪੇ ਕੀਤੀਆਂ, ਕਈ ਤਰੀਕਿਆਂ ਦੇ ਤੁਹਾਡੇ ਬਿਜ਼ਨਸ ਦੇ ਵਿੱਚ ਖਰਚੇ ਆ ਜਿਹੜੇ ਤੁਸੀਂ ਕਲੇਮ ਕਰ ਸਕਦੇ ਆ, ਫਿਰ ਇੱਕ ਰੀਫੰਡੇਬਲ ਟੈਕਸ ਕ੍ਰੈਡਿਟਸ ਹੁੰਦੇ ਆ, ਨਾਨ ਰੀਫੰਡੇਬਲ ਟੈਕਸ ਕ੍ਰੈਡਿਟਸ ਹੁੰਦੇ ਆ, ਬਜ਼ੁਰਗਾਂ ਦੇ ਲਈ ਜੇ ਪੈਨਸ਼ਨ ਵਧਾਉਣੀ ਆ ਤਾਂ ਤੁਸੀਂ ਜੇ ਮੰਨ ਲਓ ਤੁਹਾਡੀ ਜੀ ਆਈ ਸੀ ਬੈਂਕ ਦੇ ਵਿੱਚ ਪਈ ਆ, ਜੇ ਤੁਸੀਂ ਉਹਨੂੰ ਇੰਸ਼ੋਰੈਂਸ ਕੰਪਨੀ ਦੇ ਨਾਲ ਮੂਵ ਕਰਨ ਦੇ ਨਾਲ ਹੀ ਤੁਹਾਨੂੰ ਪੈਨਸ਼ਨ ਕ੍ਰੈਡਿਟਸ ਮਿਲ ਜਾਂਦੇ ਆ ਜੀ, ਉਹਦੇ ਤੇ ਤੁਸੀਂ ਸਰਟਨ ਉਹਦੇ ਤੇ ਟੈਕਸ ਸੇਵ ਕਰ ਸਕਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਬੈਨੀਫਿਟ ਵੀ ਵੱਧ ਸਕਦਾ। ਕਿਵੇਂ ਤੁਸੀਂ ਆਰ ਐਸ ਪੀ ਦੇ ਵਿੱਚ ਪੈਸਾ ਪਾ ਕੇ ਆਪਦੇ ਬੱਚਿਆਂ ਦੇ ਜਿਹੜੇ ਹੈਗੇ ਆ ਤੁਹਾਡੇ ਚਾਈਲਡ ਟੈਕਸ ਬੈਨੀਫਿਟ ਵੱਧ ਸਕਦੇ ਆ, ਤੁਹਾਡੀ ਪੈਨਸ਼ਨ ਦੇ ਲਈ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਹੋ ਸਕਦੀ ਆ, ਤੁਹਾਨੂੰ ਟੈਕਸ ਕਿਵੇਂ ਬਚ ਸਕਦਾ, ਇਹ ਸਾਰੀਆਂ ਹੀ ਚੀਜ਼ਾਂ ਦਾ ਸਾਨੂੰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਤੇ ਐਂਡ ਆਫ ਦਾ ਡੇ ਤਾਂ ਕਿ ਸਾਡੇ ਜਿਹੜੇ ਅਕਾਊਂਟ ਦੇ ਵਿੱਚ ਜਿਹੜੀ ਸਾਡੀ ਸੇਵਿੰਗ ਆ, ਸਾਡੀ ਇਨਵੈਸਟਮੈਂਟ ਆ, ਉਹ ਵਧੇ ਤਾਂ ਕਿ ਅਸੀਂ ਜਿਹੜਾ ਫਾਈਨੈਂਸ਼ੀਅਲ ਫਿਊਚਰ ਆਪਦਾ ਸੇਵ ਕਰ ਸਕੀਏ। ਸੋ ਬੇਸਿਕਲੀ ਸੇਵਿੰਗ, ਇਨਵੈਸਟਮੈਂਟ ਤੇ ਇਨਵੈਸਟਮੈਂਟ ਤੋਂ ਬਾਅਦ ਕਿਵੇਂ ਅਸੀਂ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਕਰਨਾ ਵਿਦ ਮਿਨੀਮਮ ਟੈਕਸਿਸ, ਇਹ ਸਾਰੀ ਪਲੈਨਿੰਗ ਤੁਹਾਨੂੰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਮਿਲ ਸਕਦੀ ਆ। ਸਾਡਾ ਨੰਬਰ ਆ ਜੀ, ਜੇ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਤਾਂ 416-917-1456-917-1456 ਤੇ ਤੁਸੀਂ ਮੇਰੇ ਨਾਲ ਰਾਜਪਾਲ ਬਰਾੜ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਬਰਾੜ,
ਧੰਨਵਾਦ ਬਰਾੜ ਸਾਹਿਬ। ਦੋਸਤੋ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 Intermodal Drive ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਦੋਸਤੋ ਸਮਾਂ ਸਾਡਾ ਇੱਥੇ ਹੀ ਸਮਾਪਤ ਹੁੰਦਾ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਤੇ ਸ਼ਨੀਚਰਵਾਰ ਨੂੰ 4 ਤੋਂ ਲੈ ਕੇ 7 ਵਜੇ ਤੱਕ ਸਾਡੇ ਆਫਿਸ ਦੇ ਓਪਨ ਹਾਊਸ ਦੇ ਵਿੱਚ ਜ਼ਰੂਰ ਆਇਓ ਜੀ। ਨਵੇਂ ਤੋਂ ਨਵੇਂ ਪ੍ਰੋਜੈਕਟ ਤੇ ਬਹੁਤ ਸਾਰੇ ਇਨਸੈਂਟਿਵਸ, ਰੀਅਲ ਸਟੇਟ ਦੇ ਵਿੱਚ ਪੈਸੇ ਤੋਂ ਪੈਸਾ ਕਿਵੇਂ ਬਣਾਉਣਾ ਉੱਥੇ ਆ ਕੇ ਤੁਹਾਨੂੰ ਪਤਾ ਲੱਗਣਾ ਤੇ ਇਨਸੈਂਟਿਵਸ ਵੀ ਉਨ੍ਹਾਂ ਨੂੰ ਵੀ ਮਿਲਣੇ ਜਿਹੜੇ ਉੱਥੇ ਆਉਣਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨੰਬਰ 647-384-3636 ਹੈ ਜੀ, ਰਾਣਾ ਜੀ ਦਾ ਨੰਬਰ ਹੈਗਾ 905-915-8484। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ये फार्मेसी पर किया गया एक असेसमेंट है। आप अपने नए फैमिली डॉक्टर के साथ कंफर्टेबल महसूस करें। ये 2018 से अब तक 80,000 से ज्यादा नर्सों और 10,000 डॉक्टर्स की गई भर्ती है। ये केयर है जब और जहां आपको जरूरत हो। ontario.ca/yourhealth पर आपकी सेहत के लिए हमारी सहूलियात के मुताबिक तमाम तफसीलात मौजूद हैं।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो। Throughout Ontario, no appointment needed, drive-through facility, one-stop shop. Up Tisri location, exit 579 from Highway 401. In Napanee, Quick Truck Lube, 519-622-0660, quicktrucklube.com.
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इतवार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मैथिसन बुलेवार्ड मिसिसागा। डोंट मिस इट। मुनफरिद लवाजमात के साथ बनाइए अफ्तार का हर पकवान खास। यही नहीं, रियल कैनेडियन सुपर स्टोर पर कम कीमत में पाएं सभी कुछ। रियल कैनेडियन सुपर स्टोर की जानिब से आप सबको रमजान मुबारक।
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो ता फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदस्सर कोल। तुसी एक घर ते दो कारा दी इंश्योरेंस करवा के इना तो $1,775 दी बचत भी कर सकते हो। हुणे संपर्क करो राजा मुदस्सर नू 6472903773 यानी 6472903773।
अपनी कम्युनिटी का सब तो वड़ी